ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ। ਗੁਲਾਮੀ ਦਾ ਗਮ ਹਿੰਦੁਸਤਾਨ ਦੇ ਗਲੋਂ ਲਾਹ ਕੇ ਆਜ਼ਾਦੀ ਦੇ ਖੇੜੇ ਦਾ ਆਨੰਦ ਬਖਸ਼ਣ ਜਾ ਰਹੀ ਅਨੰਦਪੁਰੀ ਨੂੰ ਤਹਿਸ ਨਹਿਸ ਕਰਨ ਦੀ ਬਦਨੀਅਤ ਨਾਲ ਔਰੰਗਜ਼ੇਬ ਵੱਲੋਂ ਭੇਜੀ ਦਿੱਲੀ ਦੀ ਫੌਜ ਨੇ ਬਾਈ ਧਾਰੀਆਂ ਅਤੇ ਹੋਰ ਜਰਵਾਣਿਆਂ ਦੀ ਮਦਦ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਆਣ ਕੇ ਰਾ ਕੱਤਿਆ। ਇਸ ਘੇਰੇ ਤਹਿਤ ਸਰਹੰਦ ਅਤੇ ਮਲੇਰਕੋਟਲੇ ਦੇ ਨਵਾਬ ਦੀਆਂ ਫੌਜਾਂ ਨੇ ਰੋਪੜ ਵਾਲੇ ਪਾਸੇ ਤੋਂ ਘੇਰਾ ਪਾ ਲਿਆ। ਦੁਆਬੇ ਵਾਲੇ ਪਾਸੇ ਲਾਹੌਰ ਦੀ ਫੌਜ ਆ ਪਈ ਤੇ ਪਹਾੜ ਵਾਲੇ ਪਾਸੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਆ ਘੇਰਾ ਕੱਤਿਆ। ਗਿਆਨੀ ਰਤਨ ਸਿੰਘ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਲਿਖਦੇ ਨੇ ਕਿ ਸਰਹੰਦੀ ਔ ਮਲੇਰੀਅਨ ਲਿਓ ਰੋਪੜ ਦਰੋਂ ਰੁਕਾਏ, ਦੁਆਬੈ ਰੋਕਿਓ ਲਾਹੌਰੀਅਨ ਪਰਬਤੀਅਨ ਪਰਬਤ ਥਾਏ। ਉਹਨਾਂ ਦੀ ਯੋਜਨਾ ਸੀ ਕਿ ਜਦੋਂ ਸਤਿਗੁਰੂ ਜੀ ਨੂੰ ਬਾਹਰੋਂ ਰਸਤ ਪਾਣੀ ਅਤੇ ਸਿੰਘਾਂ ਦੀ ਕੁਮਕ ਭਾਵ ਮਦਦ ਨਾ ਪੁੱਜੇਗੀ ਤਦੋਂ ਭੁੱਖ ਦੇ ਦੁੱਖ ਅਤੇ ਬਾਹਰੀ ਸੰਪਰਕ ਟੁੱਟਣ ਕਾਰਨ ਸਤਿਗੁਰੂ ਜੀ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣਗੇ। ਅਨੰਦਪੁਰ ਸਾਹਿਬ ਨੂੰ 6 ਮਹੀਨੇ ਤੋਂ ਉੱਪਰ ਦਾ ਸਮਾਂ ਘੇਰਾ ਪਾ ਕੇ ਮੁਗਲ ਤੇ ਪਹਾੜੀ ਫੌਜਾਂ ਬੈਠੀਆਂ ਰਹੀਆਂ, ਪਰ ਗੁਰਦੇਵ ਜੀ ਅਤੇ ਸਿੰਘਾਂ ਦੇ ਹੌਸਲੇ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਨੂੰ ਉਹ ਪਸਪਾ ਨਾ ਕਰ ਸਕੀਆਂ, ਰਤਾ ਵੀ ਡੁਲਾ ਨਾ ਸਕੀਆਂ। ਸਿੰਘ ਵੇਲੇ ਕੁ ਵੇਲੇ ਅਨੰਦਗੜ੍ਹ ਸਾਹਿਬ ਦੇ ਕਿਲੇ ਚੋਂ ਬਾਹਰ ਨਿਕਲ ਕੇ ਮੁਗਲਾਂ ਅਤੇ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਦੀ ਵੱਢ ਟੁੱਕ ਕਰਕੇ ਬਾਹਰੋਂ ਰਸਤ ਪਾਣੀ ਲੈ ਆਉਂਦੇ। ਹੌਲੀ ਹੌਲੀ ਲੰਗਰ ਮਸਤਾਨੇ ਹੁੰਦੇ ਗਏ। ਭੁੱਖ ਅਤੇ ਪਿਆਸ ਨੇ ਸਿੰਘਾਂ ਨੂੰ ਅੱਥ ਪੀੜਾ ਵਿਚ ਨਪੀੜ ਦਿੱਤਾ। ਪਹਾੜੀਆਂ ਵੱਲੋਂ ਇਸ ਸਮੇਂ ਵਿਚ ਮਸਤ ਹਾਥੀ ਨੂੰ ਸ਼ਰਾਬ ਪਿਲਾ ਕੇ ਅਨੰਦਗੜ੍ਹ ਸਾਹਿਬ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਦਾ ਯਤਨ ਵੀ ਹੋਇਆ, ਪਰ ਬਹਾਦਰ ਭਾਈ ਬਚਿੱਤਰ ਸਿੰਘ ਦੇ ਵਾਰ ਮੂਹਰੇ ਮਸਤ ਹਾਥੀ ਵੀ ਨਾ ਟਿਕ ਸਕਿਆ। ਇਸੇ ਜੰਗ ਵਿਚ ਭਾਈ ਉਦੈ ਸਿੰਘ ਜੀ ਨੇ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਸਿਰ ਵੱਢ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਲਿਆ ਪੇਸ਼ ਕੀਤਾ। ਸਮੇਂ ਸਮੇਂ ਇਨ੍ਹਾਂ ਰਾਜਿਆਂ ਅਤੇ ਮੁਗਲ ਫੌਜਦਾਰਾਂ ਵੱਲੋਂ ਸਤਿਗੁਰੂ ਜੀ ਨੂੰ ਕਿਲ੍ਹਾ ਖਾਲੀ ਕਰਨ ਦੀਆਂ ਬੇਨਤੀਆਂ ਵੀ ਭੇਜੀਆਂ ਜਾਂਦੀਆਂ ਰਹੀਆਂ, ਪਰ ਗੁਰਦੇਵ ਜੀ ਇਨ੍ਹਾਂ ਬੇਗੈਰਤਾਂ ਵੱਲੋਂ ਦਿੱਤੇ ਜਾਂਦੇ ਭਰੋਸਿਆਂ ਨੂੰ ਨਜ਼ਰ ਅੰਦਾਜ਼ ਹੀ ਕਰਦੇ ਰਹੇ, ਕਿਉਂਕਿ ਤ੍ਰੈ ਕਾਲਦਰਸੀ ਪ੍ਰੀਤਮ ਜੀ ਇਨ੍ਹਾਂ ਮੁਗਲਾਂ ਦੀਆਂ ਅਤੇ ਦੁਸ਼ਮਣਾਂ ਦੀਆਂ ਕਪਟ ਚਾਲਾਂ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਸਨ। ਇੱਥੇ ਹੀ ਬਸ ਨਹੀਂ, ਗੁਰਦੇਵ ਜੀ ਨੇ ਇਨ੍ਹਾਂ ਦਗਾਬਾਜ਼ਾਂ ਦਾ ਪਾਜ ਉਘੇੜਨ ਲਈ ਗੱਡਿਆਂ ਰੱਥਾਂ ਉੱਪਰ ਟੁੱਟਾ ਭੱਜਾ ਸਾਜੋ ਸਮਾਨ, ਰੋੜੇ ਪੱਥਰ, ਹੱਡ ਤੇ ਹੋਰ ਕੂੜਾ ਕਰਕਟ ਲਦਵਾ ਕੇ ਉਨ੍ਹਾਂ ਉਪਰ ਕੀਮਤੀ ਦੁਸ਼ਾਲੇ ਪਾ ਕੇ ਇਨ੍ਹਾਂ ਨੂੰ ਢੱਕ ਦਿੱਤਾ ਤੇ ਅਫਵਾਹ ਉਡਾ ਦਿੱਤੀ ਕਿ ਗੁਰੂ ਘਰ ਦਾ ਖਜ਼ਾਨਾ ਰਾਤ ਨੂੰ ਨਿਕਲੇਗਾ। ਜਦ ਇਹ ਕੂੜੇ ਕਰਕਟ ਨਾਲ ਭਰੇ ਗੱਡੇ ਅਨੰਦਗੜ੍ਹ ਸਾਹਿਬ ਤੋਂ ਨਿਕਲੇ ਤਾਂ ਪਹਾੜੀਆਂ ਅਤੇ ਮੁਗਲਾਂ ਨੇ ਲੁੱਟ ਮਚਾ ਦਿੱਤੀ ਅਤੇ ਲੁੱਟ ਦਾ ਇਹ ਮਾਲ ਅਸਬਾਬ ਆਪਣੇ ਟਿਕਾਣਿਆਂ ਤੇ ਜਦੋਂ ਲੈ ਕੇ ਗਏ, ਦੁਸ਼ਾਲੇ ਲਾ ਕੇ ਵੇਖਿਆ ਤਾਂ ਹੇਠੋਂ ਗੰਦ ਮੰਦ ਨਿਕਲਿਆ, ਤਦ ਆਪਣੀ ਕਰਤੂਤ ਤੇ ਅਤ ਸ਼ਰਮਿੰਦਾ ਹੋਇਆ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿਚ ਇਸ ਘਟਨਾ ਦਾ ਜ਼ਿਕਰ ਇਉਂ ਕੀਤਾ ਹੈ ਕਿ ਕੰਕਰ ਪੱਥਰ ਰੋੜ ਮੰਗਾਏ, ਟੂਟੇ ਫੂਟੇ ਸਾਜ ਮਿਲਾਏ, ਪਰ ਗੁਣੋ ਮੇ ਬੈਲ ਲਦਾਏ, ਨਿਸਕੋ ਕਿਲਿਓ ਬਾਹਰ ਕਢਾਏ, ਸੰਗ ਮਸਾਲਾ ਵਾਰੇ ਕੀਏ, ਬੇਈਮਾਨ ਪਿਖ ਸ਼ਤਰੂ ਥੀਏ, ਜਾਣਿਓ ਗੁਰੂ ਕਾ ਜਾਤ ਖਜ਼ਾਨਾ, ਹੇਤ ਲੂਟਬੇ ਕੀਨ ਉਥਾਨਾ, ਲੂਟ ਜਬੈ ਡੇਰਨ ਲੈ ਗਏ, ਪੇਖ ਸਭੈ ਸ਼ਰਮਿੰਦੇ ਭਏ, ਇਹ ਕੌਤਕ ਕਰ ਗੁਰੇ ਦਿਖਾਏ, ਤੋ ਵੀ ਕੂਰਨ ਮਨ ਨਾ ਪਤੀਆ। ਇਸ ਘਟਨਾ ਨੇ ਇਨ੍ਹਾਂ ਨੀਚਾਂ ਦੀ ਮਨਸ਼ਾ ਜ਼ਾਹਰ ਤਾਂ ਕਰ ਦਿੱਤੀ, ਪਰ ਦੁੱਖ ਭੁੱਖ ਪਿਆਸ ਅਨੰਦਪੁਰ ਵਾਸੀਆਂ ਨੂੰ ਹੁਣ ਤਰਵਾਸ ਨਹੀਂ ਸੀ ਵੱਜਣ ਦਿੰਦੀ। ਇੰਨੇ ਲੰਬੇ ਸਮੇਂ ਤੋਂ ਘੇਰਾ ਪਾਈ ਬੈਠੀਆਂ ਇਨ੍ਹਾਂ ਫੌਜਾਂ ਦਾ ਮੰਤਵ ਹੱਲ ਨਾ ਹੋਇਆ, ਉਹ ਖਾਲਸੇ ਦੇ ਦ੍ਰਿੜ ਇਰਾਦੇ ਨੂੰ ਝੁਕਾ ਨਾ ਸਕੀਆਂ। ਭਾਵੇਂ ਭੁੱਖ ਅਤੇ ਬਿਪਤਾ ਦੀਆਂ ਇਨ੍ਹਾਂ ਘੜੀਆਂ ਵਿਚ ਕੁਝ ਡੋਲ ਵੀ ਗਏ, ਪਰ ਸਮੁੱਚੇ ਰੂਪ ਵਿਚ ਖਾਲਸੇ ਦਾ ਇਰਾਦਾ ਸਤਿਗੁਰੂ ਜੀ ਦੀ ਅਗਵਾਈ ਵਿਚ ਬਹੁਤ ਦ੍ਰਿੜ ਸੀ। ਖਾਣ ਲਈ ਦਾਣਾ ਪੱਠਾ ਸਾਰਾ ਮੁੱਕ ਗਿਆ, ਕਈ ਗੁਰੂ ਕੇ ਪਿਆਰੇ ਭੁੱਖ ਦੇ ਦੁੱਖੋਂ ਸਰੀਰ ਵੀ ਤਿਆਗ ਗਏ, ਪ੍ਰਸਾਦੀ ਹਾਥੀ ਅਤੇ ਸਿੱਖਾਂ ਦੇ ਜਾਨ ਤੋਂ ਪਿਆਰੇ ਘੋੜੇ ਵੀ ਮਰ ਗਏ। ਬਚਦੇ ਸਿੱਖ ਭੁੱਖ ਕਰਕੇ ਇੰਨੇ ਹੁਣ ਨਿਰਬਲ ਹੋ ਚੁੱਕੇ ਸਨ ਕਿ ਸ਼ਸਤਰ ਉਠਾ ਕੇ ਲੜਨ ਦੀ ਵੀ ਹਿੰਮਤ ਨਹੀਂ ਸੀ ਰਹੀ। ਸਿੰਘਾਂ ਨੂੰ ਖਾਣ ਵਾਸਤੇ ਅੱਠਾਂ ਪਹਿਰਾਂ ਵਿਚ ਕੇਵਲ ਇਕ ਮੁੱਠ ਛੋਲਿਆਂ ਦੀ ਨਸੀਬ ਹੁੰਦੀ। ਸਤਿਗੁਰੂ ਦੀ ਰਹਿਨੁਮਾਈ ਹੀ ਇਸ ਮੰਝ ਧਾਰ ਵਿਚ ਫਸੀ ਬੇੜੀ ਦਾ ਇਕ ਮਲਾਹ ਸੀ। ਜੋ ਇਸ ਅਤ ਵਿਖਮ ਸਮੇਂ ਵੀ ਬੜੀ ਦ੍ਰਿੜਤਾ ਦੇ ਨਾਲ ਪੰਥ ਦੀ ਨਈਆ ਨੂੰ ਲਗਾਤਾਰ ਮੰਜ਼ਿਲ ਵੱਲ ਲਿਜਾ ਰਹੀ ਸੀ। ਇਸ ਸਮੇਂ ਇਨ੍ਹਾਂ ਗੁਰਸਿੱਖਾਂ ਨੂੰ ਆਪਣੇ ਗੁਰਦੇਵ ਜੀ ਦੀ ਸਲਾਮਤੀ ਦਾ ਸੰਸਾ ਵੀ ਬਣਿਆ ਹੋਇਆ ਸੀ। ਜਾਣੀ ਜਨ ਪ੍ਰੀਤਮ ਆਪਣੇ ਪਿਆਰੇ ਖਾਲਸੇ ਦਾ ਇਹ ਸਨੇਹ ਭਰਪੂਰ ਖਦਸ਼ਾ ਵੀ ਮਹਿਸੂਸ ਕਰਦੇ ਸਨ। ਸਤਿਗੁਰੂ ਜੀ ਨੇ ਖਾਲਸੇ ਨੂੰ ਹੋਰ 8 ਦਿਨ ਅਨੰਦਪੁਰ ਸਾਹਿਬ ਟਿਕਣ ਲਈ ਆਖਿਆ ਅਤੇ ਹੁਕਮ ਮੰਨਣ ਦੇ ਫਲ ਸਰੂਪ ਜਿੱਤ ਦਾ ਭਰੋਸਾ ਦਵਾਇਆ, ਵਿਸ਼ਵਾਸ ਦਵਾਇਆ ਕਿ ਤੁਸੀਂ 8 ਦਿਨ ਹੋਰ ਟਿਕ ਜਾਓ, ਤੁਹਾਡੀ ਜਿੱਤ ਹੋਵੇਗੀ। ਪਰ ਅਨੰਦਪੁਰ ਸਾਹਿਬ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਪਰ ਆਸ ਦੀ ਕੋਈ ਕਿਰਨ ਵੀ ਨਹੀਂ ਸੀ ਦਿਸ ਰਹੀ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਇਸ ਦਰਦਨਾਕ ਦਸ਼ਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਤ੍ਰਿਤੀਏ ਅੰਨ ਘਾਸ ਨਾ ਰਹਾਏ, ਭੁੱਖੇ ਮਰਤ ਪੁਰਖ ਚੌਪਾਏ, ਹਸਤੀ ਪ੍ਰਸਾਦੀ ਲੋ ਭਾਰੇ, ਦਲ ਬਿਡਾਰ ਸੇ ਘੋੜੇ ਸਾਰੇ, ਮਰੇ ਭੁੱਖ ਕੇ ਮਾਰੇ ਵਹਿ ਹੈ, ਭੁੱਖੇ ਸਿੰਘ ਵੀ ਲੜ ਨਾ ਸਕੇ ਹੈ, ਇੱਕ ਇੱਕ ਮੁੱਠੀ ਚਨੇ ਮਿਲੇ ਹੈ, 8 ਪਹਿਰੇ ਸੋ ਫੀ ਨਾ ਰਹੇ। ਕਿਲਾ ਸਰ ਨਾ ਹੁੰਦਾ ਵੇਖ ਸਤਿਗੁਰੂ ਜੀ ਅਤੇ ਸਿੰਘਾਂ ਦੇ ਹੌਸਲੇ ਬੁਲੰਦ ਤੱਕ ਕੇ ਪਹਾੜੀ ਰਾਜਿਆਂ ਨੇ ਧਰਮ ਦੀ ਆੜ ਹੇਠ ਗੁਰਦੇਵ ਜੀ ਨੂੰ ਧੋਖਾ ਦੇਣ ਵਾਸਤੇ ਹਿੰਦੂ ਧਰਮ ਦੇ ਚਿੰਨ ਸਾਲਗ੍ਰਾਮ, ਜੰਜੂ ਅਤੇ ਆਟੇ ਦੀ ਗਊ ਬਣਾ ਕੇ ਸਤਿਗੁਰੂ ਜੀ ਦੇ ਸਨਮੁਖ ਭੇਟ ਕੀਤੀ। ਮੁਗਲ ਫੌਜਾਂ ਨੇ ਔਰੰਗਜ਼ੇਬ ਵੱਲੋਂ ਆਪਣੇ ਦਸਤਕਾਂ ਹੇਠ ਕੁਰਾਨ ਦੀ ਕਸਮ ਅਤੇ ਇੱਕ ਪੱਤਰ ਸਮਾਣੇ ਦੇ ਰਹਿਣ ਵਾਲੇ ਕਾਸਦ ਅਲੀ ਹੁਸੈਨ ਹੱਥੀ ਸਤਿਗੁਰੂ ਜੀ ਨੂੰ ਭੇਜਿਆ। ਸਤਿਗੁਰੂ ਜੀ ਨੂੰ ਧੋਖਾ ਦੇਣ ਵਾਸਤੇ ਹਿੰਦੂ ਪਹਾੜੀ ਰਾਜਿਆਂ ਨੇ ਆਪਣੀ ਵੱਲੋਂ ਹਿੰਦੂ ਧਰਮ ਦੇ ਚਿੰਨ ਸਾਲਗ੍ਰਾਮ, ਜੰਜੂ ਤੇ ਆਟੇ ਦੀ ਗਊ ਬਣਾ ਕੇ ਸਤਿਗੁਰੂ ਜੀ ਨੂੰ ਭੇਟ ਕੀਤੀ, ਸਹੁੰ ਖਾਧੀ। ਉਧਰ ਔਰੰਗਜ਼ੇਬ ਨੇ ਆਪਣੇ ਦਸਤਕਾਂ ਹੇਠ ਕੁਰਾਨ ਦੀ ਕਸਮ ਅਤੇ ਇੱਕ ਚਿੱਠੀ ਸਮਾਣੇ ਦੇ ਰਹਿਣ ਵਾਲੇ ਕਾਸਦ ਅਲੀ ਹੁਸੈਨ ਹੱਥੀ ਸਤਿਗੁਰੂ ਜੀ ਨੂੰ ਭੇਜੀ। ਔਰੰਗਜ਼ੇਬ ਦਾ ਸਾਜੋ ਸਮਾਨ ਉਹ ਕਾਸਦ ਅਤੇ ਹਿੰਦੂ ਰਾਜਿਆਂ ਵੱਲੋਂ ਪੁਰੋਹਿਤ ਇਨ੍ਹਾਂ ਧਾਰਮਿਕ ਚਿੰਨਾਂ ਦੀ ਸਹੁੰ ਖਾ ਕੇ ਸਬੰਧਤ ਧਿਰਾਂ ਵੱਲੋਂ ਯਕੀਨ ਦਵਾਉਣ ਲਈ ਗੁਰੂ ਦਰਬਾਰ ਵਿਚ ਪੇਸ਼ ਹੋਏ ਅਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਕ ਵਾਰ ਆਪ ਜੀ ਕਿਲ੍ਹਾ ਖਾਲੀ ਕਰ ਦਿਓ, ਇਸ ਤਰ੍ਹਾਂ ਸਾਡੀ ਇੱਜ਼ਤ ਵੀ ਰਹਿ ਜਾਵੇਗੀ। ਜਦੋਂ ਆਪ ਜੀ ਕਿਲ੍ਹਾ ਖਾਲੀ ਕਰਕੇ ਜਾਵੋਗੇ ਤੁਹਾਡੀ ਵਾਹ ਵੱਲ ਵੀ ਕੋਈ ਤੱਕੇਗਾ ਨਹੀਂ। ਕੁਝ ਸਮੇਂ ਬਾਅਦ ਜਦੋਂ ਥੋੜਾ ਟਕਾ ਹੋ ਗਿਆ, ਜਦੋਂ ਮਰਜ਼ੀ ਮੁੜ ਵਾਪਸ ਇੱਥੇ ਆਪ ਜੀ ਨੇ ਆ ਜਾਣਾ। ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਇਸ ਘਟਨਾ ਦਾ ਜ਼ਿਕਰ ਕਰਦੇ ਲਿਖਦੇ ਨੇ ਕਿ ਕਈ ਮਹੀਨੇ ਥੀ ਉਹ ਜੰਗ, ਜਬ ਨਾ ਪਿੱਖਿਓ ਫਤਿਹ ਕਾ ਢੰਗ, ਕਈ ਮਹੀਨੇ ਥੀ ਉਹ ਜੰਗ, ਜਬ ਨਾ ਪਿੱਖਿਓ ਫਤਿਹ ਕਾ ਢੰਗ, ਤਬ ਨਿਰਪਨ ਤੁਰਕੀ ਸਰਦਾਰਨ, ਪਠੇ ਪੈਗਾਮ ਗੁਰ ਢਿਗ ਸਾਰਨ, ਕਸਮਾਂ ਨਿਜ ਨਿਜ ਇਸ਼ਟ ਉਠਾਈ, ਇਸ ਸ਼ਰਤ ਪਰ ਲਿਖਤਾਂ ਪਾਈ, ਏਕ ਵਾਰ ਗੁਰਪੁਰ ਤਜ ਜਾਵੋ, ਲਾਜ ਹਮਾਰੀ ਤਬ ਰਹਿ ਆਵੋ, ਜਾਨ ਮਾਨ ਲੈ ਜਾਹੋ ਸਲਾਮਤ, ਹਮ ਨਾ ਕਰੈ ਤੁਮਰੀ ਕਸ਼ ਖਿਆਨਤ। ਤੁਹਾਡੀ ਵਾਹ ਵੱਲ ਵੀ ਅਸੀਂ ਨਹੀਂ ਵੇਖਾਂਗੇ, ਤੁਸੀਂ ਬੜੇ ਸੁਰੱਖਿਅਤ ਇੱਥੋਂ ਨਿਕਲ ਜਾਓ। ਇੱਥੇ ਇਹ ਗੱਲ ਵਿਸ਼ੇਸ਼ ਧਿਆਨਯੋਗ ਹੈ ਕਿ ਕੁਰਾਨ ਦੇ ਨਾਲ ਔਰੰਗਜ਼ੇਬ ਨੇ ਆਪਣੇ ਦਸਤਕਾਂ ਵਾਲਾ ਇੱਕ ਪੱਤਰ ਜੋ ਸਤਿਗੁਰੂ ਜੀ ਨੂੰ ਭੇਜਿਆ ਗਿਆ ਉਸ ਵਿਚ ਧਰਮ ਦੀ ਸਹੁੰ ਖਾਂਦਿਆਂ ਉਸ ਨੇ ਲਿਖਿਆ ਸੀ ਕਿ ਗੁਰਦੇਵ ਜੀ, ਪਿੱਛੇ ਜੋ ਬੀਤ ਗਿਆ ਉਹ ਸਭ ਕੁਝ ਨੂੰ ਭੁਲਾ ਕੇ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਛੱਡ ਮਾਲਵਾ ਦੇਸ਼ ਆ ਜਾਓ, ਮੈਂ ਉੱਥੇ ਆਪ ਜੀ ਦਾ ਇੰਤਜ਼ਾਰ ਕਰਾਂਗਾ, ਆਪਾਂ ਆਪਸ ਵਿਚ ਮਿਲ ਬੈਠ ਸਾਰੇ ਮਸਲੇ ਹੱਲ ਕਰ ਲਵਾਂਗੇ। ਮੇਰੀ ਫੌਜ ਆਪ ਜੀ ਦੇ ਦਲ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਕਰੇਗੀ। ਔਰੰਗਜ਼ੇਬ ਦਾ ਇਹ ਵਾਅਦਾ ਅਤੇ ਉਸ ਵੱਲੋਂ ਭੇਜੀਆਂ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਪੇਸ਼ਕਸ਼ਾਂ ਮੁਸਲਮਾਨ ਕਾਜ਼ੀ ਨੇ ਜਵਾਨੀ ਵੀ ਸਤਿਗੁਰੂ ਜੀ ਮੁਹਰੇ ਦੁਹਰਾਈਆਂ। ਇਸ ਬਾਬਤ ਦਸ਼ਮੇਸ਼ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ 54ਵੇਂ ਬੰਦ ਵਿਚ ਬੜੇ ਵਿਸਥਾਰ ਨਾਲ ਜ਼ਿਕਰ ਕੀਤਾ ਹੈ ਕਿ ਨਵਿਸ਼ਤਾ ਰਸੀਦੋ ਬਿਖੁਫਤੇ ਜ਼ਬਾਂ, ਬਬਾਇਦ ਕੇ ਕਾਰੀ ਬਰਾਹਤ ਰਸਾਂ, ਕਿ ਮੈਨੂੰ ਤੇਰਾ ਲਿਖਤੀ ਅਤੇ ਜ਼ੁਬਾਨੀ ਸੁਨੇਹਾ ਕਾਜ਼ੀ ਦੇ ਰਾਹੀਂ ਪ੍ਰਾਪਤ ਹੋਇਆ। ਗੁਰਦੇਵ ਜੀ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਹੇ ਔਰੰਗਜ਼ੇਬ, ਮੈਨੂੰ ਤੇਰਾ ਲਿਖਤੀ ਅਤੇ ਜ਼ੁਬਾਨੀ ਸੁਨੇਹਾ ਕਾਜ਼ੀ ਰਾਹੀਂ ਪ੍ਰਾਪਤ ਹੋਇਆ ਹੈ, ਤੈਨੂੰ ਹੁਣ ਚਾਹੀਦਾ ਹੈ ਕਿ ਤੂੰ ਇਸ ਆਪਣੇ ਕੀਤੇ ਹੋਏ ਵਾਅਦੇ ਨੂੰ ਠੀਕ ਤਰੀਕੇ ਨਾਲ ਸਿਰੇ ਚਾੜੇ। ਨਵਿਸ਼ਤਾ ਰਸੀਦੋਂ ਬਿਖੁਫਤੇ ਜ਼ਬਾਂ, ਬਬਾਇਦ ਕੇ ਕਾਰੀ ਬਰਾਹਤ ਰਸਾਂ, ਇਹ ਸੁਨੇਹਾ ਕੀ ਸੀ? ਸਤਿਗੁਰੂ ਜੀ ਨੇ ਆਪਣੀ ਮੁਬਾਰਕ ਲਿਖਤ ਜ਼ਫਰਨਾਮਾ ਵਿਚ ਦੱਸਿਆ ਹੈ ਕਿ ਚਿਤ ਸ਼ਰੀਫ ਦਰ ਕਸਬੈ ਕਾਂਗੜ ਕੁਨਤ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ ਨਾ ਜ਼ਰੈ ਦਰੀ ਰਾਹੇ ਖਤਰਾ ਤੁਰਾਸਤ ਹਮਹਿ ਕੌਮ ਬੈਰਾੜ ਹੁਕਮੇ ਮਰਾਸਤ ਕਿ ਜੇਕਰ ਤੁਸੀਂ ਭਾਵ ਗੁਰੂ ਸਾਹਿਬ ਆਨੰਦਪੁਰ ਛੱਡ ਕੇ ਕਾਂਗੜ ਦੇਸ਼ ਭਾਵ ਮਾਲਵੇ ਵਿਚ ਤਸ਼ਰੀਫ ਲੈ ਜਾਓ ਤਾਂ ਇਸ ਤੋਂ ਬਾਅਦ ਆਪਣੀ ਮੁਲਾਕਾਤ ਹੋ ਸਕਦੀ ਹੈ। ਔਰੰਗਜ਼ੇਬ ਨੇ ਇਹ ਜ਼ੁਬਾਨੀ ਤੇ ਲਿਖਤੀ ਸਤਿਗੁਰੂ ਜੀ ਨੂੰ ਸੁਨੇਹਾ ਭੇਜਿਆ ਤੇ ਨਾਲ ਆਖਿਆ ਕਿ ਤੁਹਾਨੂੰ ਇਸ ਪਾਸੇ ਆਉਣ ਵਿਚ ਕੋਈ ਖਤਰਾ ਨਹੀਂ ਹੋਵੇਗਾ ਕਿਉਂਕਿ ਇਸ ਇਲਾਕੇ ਵਿਚ ਵਸਦੀ ਬੈਰਾੜ ਕੌਮ ਜਾਂ ਇਹ ਇਲਾਕਾ ਮੇਰੇ ਅਧੀਨ ਹੈ। ਚੇ ਤਸ਼ਰੀਫ ਦਰ ਕਸਬੇ ਕਾਂਗੜ ਕੁਨਤ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ ਨਜ਼ਰ ਹੈ ਦਰੀ ਰਾਹੀ ਖਤਰਾ ਤੁਰਾਸਤ ਹਮਹਿ ਕੌਮ ਬੈਰਾੜ ਹੁਕਮੈ ਮਰਾਸਤ। ਸਤਿਗੁਰੂ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਇਸ ਪੱਤਰ ਬਾਰੇ ਇੱਥੋਂ ਤੱਕ ਫਰਮਾਉਂਦੇ ਨੇ। ਸਤਿਗੁਰੂ ਜੀ ਔਰੰਗਜ਼ੇਬ ਨੂੰ ਇਸ ਪੱਤਰ ਬਾਰੇ ਇੱਥੋਂ ਤੱਕ ਫਰਮਾਉਂਦੇ ਨੇ। ਜ਼ਫਰਨਾਮੇ ਵਿਚ ਉਨ੍ਹਾਂ ਲਿਖਿਆ ਹੈ ਕਿ ਹੇ ਔਰੰਗਜ਼ੇਬ, ਜੇਕਰ ਉਪਰੋਕਤ ਸਾਰਾ ਕੁਝ ਜੋ ਤੂੰ ਕਿਹਾ ਹੈ ਇਸ ਦਾ ਸਬੂਤ ਚਾਹੁੰਦਾ ਹੈ ਤਾਂ ਤੇਰਾ ਕਸਮ ਨਾਵਾਂ, ਜੋ ਤੂੰ ਪਾਕ ਕੁਰਾਨ ਦੀ ਜਿਲਦ ਉਪਰ ਲਿਖ ਕੇ ਭੇਜਿਆ ਹੈ ਮੈਂ ਤੈਨੂੰ ਉਹ ਵੀ ਵਿਖਾ ਸਕਦਾ ਹਾਂ। ਤੁਰਾਗਰ ਬਬਾਇਦ ਆ ਕੌਲੇ ਕੁਰਾਂ, ਤੁਰਾਗਰ ਬਬਾਇਦ ਆ ਕੌਲੇ ਕੁਰਾਂ ਬਨਿਸਦੇ ਸ਼ੁਮਾ ਰਾ ਰਸਾਨਮ ਹਮਾ। ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਜੀ ਦੀ ਆਪਣੀ ਗਵਾਹੀ ਤੋਂ ਸਪਸ਼ਟ ਹੈ ਕਿ ਮੁਗਲਾਂ ਅਤੇ ਪਹਾੜੀਆਂ ਨੇ ਧਰਮ ਦੇ ਨਾਂ ਤੇ ਝੂਠੀਆਂ ਕਸਮਾਂ ਖਾ ਕੇ ਸਤਿਗੁਰੂ ਜੀ ਨੂੰ ਆਨੰਦਪੁਰ ਸਾਹਿਬ ਤਿਆਗਣ ਲਈ ਬੇਨਤੀਆਂ ਕੀਤੀਆਂ ਸਨ। ਕਹਿਣਾ, ਲਿਖਣਾ, ਪੜ੍ਹਨਾ ਭਾਵੇਂ ਸੌਖਾ ਹੈ, ਇਹ ਸੌਖਾ ਹੈ ਕਹਿ ਦੇਣਾ ਜਾਂ ਲਿਖ ਦੇਣਾ ਜਾਂ ਪੜ੍ਹ ਲੈਣਾ, ਪਰ ਜੇਕਰ ਆਨੰਦਪੁਰ ਸਾਹਿਬ ਉੱਪਰ ਆਈ ਬਿਪਤਾ ਦਾ ਅਹਿਸਾਸ, ਜੇ ਆਨੰਦਪੁਰ ਸਾਹਿਬ ਉੱਪਰ ਆਈ ਹੋਈ ਬਿਪਤਾ ਦਾ ਅਹਿਸਾਸ ਆਪਣੇ ਹਿਰਦਿਆਂ ਵਿਚ ਕਰੀਏ ਨਾ ਤਾਂ ਮਨੁੱਖ ਤੁਰ ਅੰਦਰ ਤੱਕ ਕੰਬ ਉੱਠਦਾ ਹੈ। 6 ਮਹੀਨੇ ਤੋਂ ਉੱਪਰ ਦਾ ਘੇਰਾ, ਕਿਸੇ ਬਾਹਰੀ ਇਮਦਾਦ ਦੀ ਆਸ ਹੀ ਕੋਈ ਨਹੀਂ, ਦਾਣਾ ਪੱਠਾ ਖਤਮ ਹੋ ਚੁੱਕਾ ਹੈ, ਪਾਣੀ ਦਾ ਵਹਾਅ ਵੀ ਦੁਸ਼ਮਣ ਨੇ ਰੋਕ ਦਿੱਤਾ ਹੈ। ਜੋ ਜੀਵਨ ਲਈ ਅੱਤ ਲੜੀਂਦਾ ਪਾਣੀ ਲੈਣ ਜੇ 4 ਸਿੰਘ ਜਾਂਦੇ ਤਾਂ 2 ਹੀ ਵਾਪਸ ਮੁੜਦੇ, 2 ਸ਼ਹੀਦ ਹੋ ਜਾਂਦੇ। ਖੂਨ ਦਾ ਮੁੱਲ ਤਾਰ ਕੇ ਪਾਣੀ ਦੀਆਂ 2-2 ਕੁੱਟਾਂ ਨੂੰ ਜਦ ਇਨਸਾਨ ਤਰਸਣ ਲੱਗ ਜਾਵੇ, ਫਿਰ ਵੀ ਜੇ ਹੌਸਲੇ ਚੜ੍ਹਦੀ ਕਲਾ ਵਿਚ ਰਹਿਣ ਤਾਂ ਸਵਾਏ ਅਕਾਲ ਪੁਰਖ ਅਥਵਾ ਸਤਿਗੁਰ ਦੀ ਮਰੰਮਤ ਤੋਂ ਹੋਰ ਕੁਝ ਨਹੀਂ ਹੋ ਸਕਦਾ। ਜੇ ਖੂਨ ਦਾ ਮੁੱਲ ਤਾਰ ਕੇ ਪਾਣੀ ਦੀਆਂ 2-2 ਘੁੱਟਾਂ ਨੂੰ ਜਦੋਂ ਇਨਸਾਨ ਤਰਸਣ ਲੱਗ ਪਵੇ ਨਾ, ਜੇ ਹੌਸਲਾ ਫਿਰ ਵੀ ਚੜ੍ਹਦੀ ਕਲਾ ਵਿਚ ਰਹੇ ਤਾਂ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ। ਫਾਕਿਆਂ ਦੇ ਅਜਿਹੇ ਦਰਦਨਾਕ ਹਾਲਾਤਾਂ ਵਿਚ ਸਿੰਘਾਂ ਦੇ ਅਤੇ ਮਾਤਾ ਜੀ ਦੇ ਬਾਰ ਬਾਰ ਜ਼ੋਰ ਪਾਉਣ ਤੇ ਕਲਗੀਧਰ ਪਿਤਾ ਜੀ ਨੇ ਆਨੰਦਪੁਰ ਸਾਹਿਬ ਨੂੰ ਤਿਆਗਣ ਦਾ ਮਨ ਬਣਾ ਲਿਆ। ਭਾਵੇਂ ਗੁਰਦੇਵ ਜੀ ਨੇ ਦੁਸ਼ਮਣ ਦੀਆਂ ਸੌਹਾਂ ਬਾਰੇ ਸਭ ਨੂੰ ਸੁਚੇਤ ਕਰ ਦਿੱਤਾ ਸੀ ਕਿ ਭਾਈ ਇਹ ਦਗੇਦਾਰ ਹੈ ਆਦਕੇ, ਇਨ ਪਰ ਮਤ ਪਤੀ ਆਇਆ, ਇਹ ਮੁੱਢ ਕਦੀਮਾਂ ਤੋਂ ਦਗਾ ਕਮਾਉਣ ਵਾਲੇ ਹਨ, ਇਨ੍ਹਾਂ ਉਪਰ ਵਿਸ਼ਵਾਸ ਭਰੋਸਾ ਨਾ ਕਰੋ। ਪਰ ਫਿਰ ਵੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰਦੇਵ ਜੀ ਨੇ ਆਨੰਦਪੁਰ ਸਾਹਿਬ ਛੱਡਣ ਦੀ ਤਰਕੀਬ ਸਾਰੇ ਮੁਖੀ ਸਿੰਘਾਂ ਦੇ ਨਾਲ ਸਾਂਝੀ ਕੀਤੀ। ਵਾਹ ਹੋਣੀਏ, ਤੇਰੇ ਖੇਡ ਵੀ ਅਜਬ ਨੇ। ਉਹ ਖੇੜੇ ਨਾਲ ਵਸਦੀ ਤੇ ਖੇੜੇ ਵੰਡਦੀ ਆਨੰਦਪੁਰੀ, ਜਿੱਥੋਂ ਮਰੇ ਹੋਏ ਮਨੁੱਖ ਨੂੰ ਜੀਵਨ ਦਾਨ ਮਿਲਿਆ, ਜੋ ਆਨੰਦਪੁਰ ਧੰਨ ਗੁਰਦੇਵ 9ਵੇਂ ਪਿਤਾ ਜੀ ਦਾ ਜਰ ਖਰੀਦ ਸੀ, ਭਾਵ ਮੁੱਲ ਤਾਰ ਕੇ ਵਸਾਇਆ ਹੋਇਆ, ਉਹ ਵੀ ਆਪਣੇ ਲਈ ਨਹੀਂ ਸਮੁੱਚੀ ਮਾਨਵਤਾ ਲਈ, ਅੱਜ ਇਸ ਆਨੰਦਪੁਰੀ ਦਾ ਮਾਲਕ ਧਰਮੀ ਪਿਤਾ ਧੰਨ ਕਲਗੀਧਰ ਪਾਤਸ਼ਾਹ ਬੇਪ੍ਰਤੀਤੀਆਂ ਦੀਆਂ ਧਰਮ ਦੇ ਨਾਂ ਤੇ ਖਾਧੀਆਂ ਸੁਗੰਧਾਂ ਉੱਪਰ ਭਰੋਸਾ ਆਪਣੇ ਪਿਆਰਿਆਂ ਦੀ ਖਾਤਰ ਕਰਨ ਲੱਗਾ ਹੈ। ਕਿਸੇ ਆਪਣੀ ਵਸਤ ਨੂੰ ਛੱਡ ਕੱਟਣਾ ਕਿੰਨਾ ਕੁ ਔਖਾ ਹੁੰਦਾ ਹੈ, ਇਹਦਾ ਅਹਿਸਾਸ ਸ਼ਾਇਦ ਜਦੋਂ ਮਨੁੱਖ ਉੱਪਰ ਅਮਲੀ ਰੂਪ ਵਿੱਚ ਭਾਣਾ ਵਰਤੇ ਨਾ ਤਦੋਂ ਹੀ ਹੋ ਸਕਦਾ ਹੈ। ਉਂਝ ਕਿਆਫੇ ਲਾਉਣੇ ਭਾਵੇਂ ਸੌਖੇ ਹੁੰਦੇ ਹਨ, ਕਿਸੇ ਆਪਣੀ ਚੀਜ਼ ਨੂੰ, ਆਪਣੀ ਵਸਤ ਨੂੰ, ਆਪਣੇ ਟਿਕਾਣੇ ਨੂੰ ਛੱਡ ਕੱਟਣਾ ਕਿੰਨਾ ਕੁ ਔਖਾ ਹੁੰਦਾ ਹੈ, ਇਹਦਾ ਅਹਿਸਾਸ ਜਦੋਂ ਮਨੁੱਖ ਉੱਪਰ ਅਮਲੀ ਰੂਪ ਵਿੱਚ ਇਹ ਵਰਤਾਰਾ ਵਰਤਦਾ ਹੈ ਤਦੋਂ ਹੀ ਹੋ ਸਕਦਾ ਹੈ। ਉਂਝ ਕਿਆਫੇ ਲਗਾਉਣੇ ਸੌਖੇ ਹੁੰਦੇ ਨੇ। ਇਹ ਉਹ ਆਨੰਦਪੁਰ ਹੈ ਜਿਸ ਦਾ ਕਣ ਕਣ ਆਨੰਦ ਨਾਲ ਭਰਪੂਰ ਹੈ। ਮੇਰੇ ਚੋਜੀ ਪ੍ਰੀਤਮ ਦਾ ਸ਼ਾਹੀ ਠਾਠ ਬਾਠ, ਜਿੱਥੇ ਮੌਕੇ ਦੀ ਸਲਤਨਤ ਦੇ ਰੰਗ ਨੂੰ ਫਿੱਕਾ ਪਾਉਂਦਾ ਹੈ, ਜਿੱਥੇ ਮੇਰੇ ਪਿਆਰੇ ਪ੍ਰੀਤਮ ਦੇ ਚਾਰੇ ਲਾਲਾਂ ਨੇ ਆਪਣੇ ਬਚਪਨ ਅਤੇ ਜਵਾਨੀ ਦੇ ਸੁਹਾਵਣੇ ਸਮੇਂ ਨੂੰ ਮਾਣਿਆ, ਜਿੱਥੇ ਜ਼ੁਲਮ ਰਾਜ ਦੀ ਜੜ ਪੱਟਣ ਲਈ ਚੋਜੀ ਪ੍ਰੀਤਮ ਨੇ ਖਾਲਸਾ ਸਾਜਿਆ, ਜਿਸ ਧਰਤੀ ਨੇ ਵਿਦਵਾਨਾਂ ਦੀਆਂ ਕਲਮਾਂ ਕਾਗਜ਼ਾਂ ਦੀ ਹਿੱਕ ਤੇ ਚਲਵਾ ਕੇ ਭਾਰਤੀ ਸੰਸਕ੍ਰਿਤੀ ਦੀ ਝੋਲੀ ਅਨਮੋਲ ਸਾਹਿਤਕ ਖਜ਼ਾਨਾ ਪਾਇਆ, ਜਿਸ ਵੀਰ ਰਸੀ ਧਰਤੀ ਤੇ ਜ਼ੁਲਮ ਨਾਲ ਲੋਹਾ ਲੈਣ ਲਈ ਯੋਧੇ ਦੀ ਤਲਵਾਰ ਮਿਆਨ ਵਿੱਚੋਂ ਨਿਕਲੀ, ਜਿਸ ਧਰਤੀ ਤੇ ਮਾਲਕ ਨੇ ਅਧਿਆਤਮਕ ਉੱਚਤਾ ਪ੍ਰਦਾਨ ਕਰਕੇ ਮਨੁੱਖ ਤੋਂ ਦੇਵਤਾ ਬਣਨ ਵਾਲੀਆਂ ਸਿੱਖਿਆਵਾਂ ਆਪਣੀ ਉਮਤ ਨੂੰ ਬਖਸ਼ਿਸ਼ ਕੀਤੀਆਂ, ਜਿਸ ਧਰਤ ਤੋਂ ਖਲਕਤ ਅਤੇ ਖਾਲਕ ਦੇ ਆਪਸੀ ਸਬੰਧਾਂ ਨੂੰ ਓਤ ਪੋਤ ਕਰਕੇ ਵੇਖਣ ਵਾਲੀ ਅੱਖ ਮੇਰੇ ਸਾਈਂ ਨੇ ਬਖਸ਼ੀ, ਅੱਜ ਇਸ ਹੱਥੀ ਵਸਾਈ ਰਸਾਈ ਧਰਤ ਨੂੰ ਛੱਡ ਦੇਣ ਦਾ ਸਮਾਂ ਆ ਗਿਆ। ਅੱਜ ਇਸ ਆਪਣੇ ਹੱਥੀ ਵਸਾਈ ਰਸਾਈ ਧਰਤ ਨੂੰ ਛੱਡ ਦੇਣ ਦਾ ਸਮਾਂ ਆ ਚੁੱਕਾ ਹੈ। ਮੇਰਾ ਬਾਜਾਂ ਵਾਲਾ ਮਾਹੀ ਅੱਜ ਨਿਕਲਿਆ ਹੈ ਉਸ ਪੁਰੀ ਦੀ ਧਰਤ ਉੱਪਰ ਆਖਰੀ ਵਾਰ ਆਪਣੇ ਮੁਬਾਰਕ ਚਰਨ ਪਾਉਣ ਲਈ। ਮੇਰਾ ਬਾਜਾਂ ਵਾਲਾ ਮਾਹੀ ਅੱਜ ਉਸ ਪੁਰੀ ਦੀ ਧਰਤ ਉੱਪਰ ਆਖਰੀ ਵਾਰ ਆਪਣੇ ਮੁਬਾਰਕ ਚਰਨ ਪਾਉਣ ਲਈ ਨਿਕਲਿਆ ਹੈ, ਕਿਉਂਕਿ ਫੈਸਲਾ ਹੋ ਚੁੱਕਾ ਹੈ ਕਿ 6 ਪੋਹ ਦੀ ਰਾਤ ਨੂੰ ਤਜ ਜਾਣਾ ਇਸ ਘਰ ਨੂੰ, ਤਜ ਜਾਣਾ ਹੈ ਇਸ ਅਨੰਦਪੁਰੀ ਨੂੰ, ਸ਼ਾਇਦ ਸਦਾ ਵਾਸਤੇ, ਹਮੇਸ਼ਾ ਵਾਸਤੇ, ਕੌਣ ਜਾਣੇ ਮੁੜ ਵਾਪਸ ਆਉਣ ਦਾ ਸਬੱਬ ਬਣੇ ਜਾਂ ਨਾ ਬਣੇ। 6 ਪੋਹ 1761 ਬਿਕਰਮੀ ਮੁਤਾਬਕ 20 ਦਸੰਬਰ 1704 ਈਸਵੀ ਦੀ ਸ਼ਾਮ ਨੂੰ ਮੇਰੇ ਚੋਜੀ ਪ੍ਰੀਤਮ, ਮੇਰੇ ਦਸ਼ਮੇਸ਼ ਪਿਤਾ ਚੋਣਵੇਂ ਸਿੰਘਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਆਖਰੀ ਅਲਵਿਦਾ ਕਹਿਣ ਨਿਕਲੇ। ਕੌਣ ਜਾਣਦਾ ਸੀ ਕਿ ਅੱਜ ਦੀ ਇਸ ਸ਼ਾਮ ਤੋਂ ਬਾਅਦ ਅਨੰਦਪੁਰ ਸਾਹਿਬ ਦੀਆਂ ਰੰਗੀਨੀਆਂ ਮੱਧਮ ਪੈ ਜਾਣਗੀਆਂ। ਪਿਆਰੇ ਪ੍ਰੀਤਮ ਦੇ ਮੁਬਾਰਕ ਚਰਨਾਂ ਦੀ ਆਹਟ ਇਹਨਾਂ ਰਸਤਿਆਂ ਤੋਂ ਫਿਰ ਕੇਵਲ ਸੁਰਤਮਈ ਕੰਨਾਂ ਨਾਲ ਹੀ ਸੁਣਾਈ ਦੇਵੇਗੀ, ਜ਼ਾਹਰਾ ਤੌਰ ਤੇ ਨਹੀਂ। ਅਜੀਬ ਜਿਹੇ ਇਸ ਸੰਨਾਟੇ ਵਿੱਚੋਂ ਅਨੰਦਪੁਰੀ ਦੀਆਂ ਫਰਿਆਦਾਂ ਦੀ ਕਨਸੋ ਮਹਿਸੂਸ ਹੁੰਦੀ ਪਈ ਸੀ। ਇੰਜ ਜਾਪਦਾ ਸੀ ਇਹ ਸੰਨਾਟਾ ਇਸ ਲਈ ਹੈ ਕਿ ਕਲਗੀਆਂ ਵਾਲੇ ਮਾਹੀ ਦੇ ਪਾਵਨ ਕੰਨਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਇਹ ਫਰਿਆਦ ਪੁੱਜ ਜਾਵੇ ਕਿ ਮੇਰੇ ਮਾਲਕਾ ਆਪਣਾ ਸਾਇਆ ਹਮੇਸ਼ਾ ਲਈ ਬਖਸ਼ੀ ਰੱਖ, ਨਾ ਚੁੱਕ ਆਪਣਾ ਦਸਤੇ ਮੁਬਾਰਕ, ਨਾ ਚੁੱਕ ਆਪਣਾ ਮੇਰਮਤ ਭਰਿਆ ਹੱਥ ਇਸ ਪੁਰੀ ਦੇ ਸਿਰ ਤੋਂ। ਜੇਕਰ ਇਸ ਪੁਰੀ ਦਾ ਵਸ ਚੱਲੇ ਤਾਂ ਕਲਗੀਆਂ ਵਾਲੇ ਮਾਹੀ ਦੇ ਚਰਨਾਂ ਨੂੰ ਲਿਪਟ ਕੇ ਇਨ੍ਹਾਂ ਗਲੀਆਂ ਨੂੰ ਸੁੰਝੀਆਂ ਕਰਨ ਤੋਂ ਉਸ ਨੂੰ ਰੋਕ ਲੈ। ਇਸ ਕਾਰਜ ਲਈ ਇਹ ਅਨੰਦਪੁਰ ਦੀ ਧਰਤ ਬੇਤਾਬ ਹੋਈ ਪਈ ਸੀ ਤਾਂ ਜੋ ਸਾਈਂ ਦੇ ਸਾਏ ਤੋਂ ਕਿਤੇ ਬਿਰਵੀ ਨਾ ਹੋ ਜਾਵੇ, ਪਰ ਬੇਵਸ ਲਾਚਾਰ ਡੌਰ ਭੋਰੀ ਹੋਈ ਅਨੰਦਪੁਰੀ ਅੱਜ ਅਨਾਥ ਅਤੇ ਬੇਸਹਾਰਾ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਸੀ। ਮੇਰੇ ਪ੍ਰੀਤਮ ਨੇ ਵਜਤ ਭਰੇ ਨੇਤਰਾਂ ਨਾਲ ਸਾਰੇ ਅਨੰਦਪੁਰ ਨੂੰ ਆਖਰੀ ਵਾਰ ਤੱਕਿਆ। ਇਸ ਆਖਰੀ ਸਫ਼ਰ ਦੀ ਆਰੰਭਤਾ ਕਰਨ ਲਈ ਕਲਗੀਧਰ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਸੀਸਗੰਜ ਸਾਹਿਬ ਆ ਰੁਕੇ। ਪਿਤਾ ਜੀ ਦੇ ਸ਼ਹੀਦ ਗੰਜ ਤੇ ਕਲਗੀਧਰ ਜੀ ਨੇ ਨਮਸਕਾਰ ਕੀਤੀ। ਅਨੰਦਪੁਰ ਸਾਹਿਬ ਤੋਂ ਅੰਤਮ ਵਿਦਾਇਗੀ ਦੀ ਆਗਿਆ ਪਿਤਾ ਗੁਰਦੇਵ ਜੀ ਦੇ ਅਸਥਾਨ ਤੇ ਸਤਿਗੁਰੂ ਜੀ ਨੇ ਆਪ ਅਰਦਾਸ ਕਰਕੇ ਲਈ। ਅਸਥਾਨਾਂ ਦੀ ਸਾਰ ਸੰਭਾਲ ਲਈ ਭਾਈ ਗੁਰਬਖਸ਼ ਜੀ ਉਦਾਸੀ ਨੂੰ ਥਾਪਿਆ। ਉਧਰ ਬੈਰਾਗ ਮੂਰਤ ਹੋਏ ਭਾਈ ਗੁਰਬਖਸ਼ ਜੀ ਉਪਰ ਮੇਰਮਤਾਂ ਦੀ ਵਰਖਾ ਕਰਦਿਆਂ ਗੁਰਦੇਵ ਜੀ ਨੇ ਬਚਨ ਕੀਤੇ ਕਿ ਤੇਰੇ ਅੰਗ ਸੰਗ ਅਸੀਂ ਸਦਾ ਹੀ ਹੋਵਾਂਗੇ, ਤੂੰ ਪਿਤਾ ਜੀ ਦੇ ਇਸ ਅਸਥਾਨ ਦੀ ਸਾਰ ਸੰਭਾਲ ਕਰਨੀ ਹੈ ਅਤੇ ਦੀਵਾ ਬੱਤੀ ਵੱਲ ਵਿਸ਼ੇਸ਼ ਧਿਆਨ ਦੇਣਾ ਹੈ, ਕਿਉਂਕਿ ਜਗਦੇ ਦੀਵੇ ਵਸਦੇ ਰਸਦੇ ਘਰਾਂ ਦੀ ਨਿਸ਼ਾਨੀ ਹੁੰਦੇ ਨੇ। ਇਧਰ ਪੰਜ ਪਿਆਰੇ ਸਾਹਿਬਜ਼ਾਦੇ ਅਤੇ ਯੋਧੇ ਗੁਰਸਿੱਖ ਸ਼ਸਤਰਬੱਧ ਹੋ ਸਤਿਗੁਰੂ ਜੀ ਦੀ ਉਡੀਕ ਵਿੱਚ ਸਨ ਤਾਂ ਜੋ ਗੁਰਦੇਵ ਜੀ ਦੀ ਆਗਿਆ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਤਮ ਚਾਲੇ ਪਾਏ ਜਾਣ। ਗੁਰਦੇਵ ਪਿਤਾ ਜੀ ਰਵਾਂ ਰਵੀ ਅਨੰਦਗੜ੍ਹ ਸਾਹਿਬ ਪੁੱਜੇ। ਇਸ ਸਮੇਂ ਤੱਕ ਸਿੰਘਾਂ ਨੇ ਬੰਦੂਕਾਂ, ਤੀਰਾਂ, ਤੇਗਾਂ, ਬਰਛੀਆਂ ਆਦਿਕ ਹਥਿਆਰ ਵੱਧ ਤੋਂ ਵੱਧ ਆਪਣੇ ਨਾਲ ਲੈ ਲਏ। ਸਾਰਾ ਜਥਾ ਚਾਲੇ ਪਾਉਣ ਲਈ ਤਿਆਰ ਖੜਾ ਸੀ। ਸਤਿਗੁਰੂ ਜੀ ਨੇ ਸਾਰੇ ਜਥੇ ਨੂੰ ਤਰਤੀਬ ਦਿੱਤੀ। ਕੁਝ ਮੁਖੀ ਸਿਰਲੱਥ ਯੋਧਿਆਂ ਦੇ ਪਹਿਰੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸਪੁਰਦਗੀ ਕਰਕੇ ਉਨ੍ਹਾਂ ਨੂੰ ਕੀਰਤਪੁਰ ਸਾਹਿਬ ਵੱਲ ਤੋਰਿਆ। ਉਸ ਦੇ ਮਗਰ ਗੁਰੂ ਕੇ ਮਹਿਲ, ਹੋਰ ਮਾਈਆਂ ਆਦਿਕ ਅਤੇ ਕੁਝ ਸਾਜੋ ਸਮਾਨ, ਸਾਹਿਤਕ ਖਜ਼ਾਨਾ ਅਤੇ ਬਾਕੀ ਅਨੰਦਪੁਰ ਵਾਸੀ ਸੰਗਤਾਂ ਜਾ ਰਹੀਆਂ ਸਨ। ਵਿਚਕਾਰ ਇਸ ਕਾਫਲੇ ਦਾ ਮਾਲਕ ਕਲਗੀਧਰ ਪਾਤਸ਼ਾਹ ਤੁਰਿਆ ਜਾ ਰਿਹਾ ਹੈ। ਦੁਸ਼ਮਣ ਨੇ ਕਲਗੀਧਰ ਜੀ ਅਤੇ ਉਨ੍ਹਾਂ ਦੇ ਕਾਫਲੇ ਨੂੰ ਲੰਘਣ ਵਾਸਤੇ ਕੀਰਤਪੁਰ ਸਾਹਿਬ ਵਾਲੇ ਪਾਸੇ ਰਾਹ ਦਿੱਤਾ ਹੋਇਆ ਸੀ, ਸੋ ਸਾਰਾ ਵਹੀਰ ਉਧਰ ਨੂੰ ਹੋ ਤੁਰਿਆ। ਭਾਈ ਉਦੈ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ ਸਭ ਤੋਂ ਪਿੱਛੇ ਇਸ ਸਾਰੇ ਕਾਫਲੇ ਦੀ ਰਾਖੀ ਲਈ ਸ਼ਸਤਰਬੱਧ ਹੋ ਅਨੰਦਪੁਰ ਸਾਹਿਬ ਵਿੱਚੋਂ ਨਿਕਲੇ। ਕਾਲੀ ਬੋਲੀ ਭਿਆਨਕ ਰਾਤ, ਉਹ ਮਹੀਨੇ ਦੀ ਸਰੀਰਾਂ ਨੂੰ ਚੀਰਦੀ ਹੋਈ ਠੰਡ ਅਤੇ ਇਸ ਠੰਡ ਨੂੰ ਹੋਰ ਦੁਖਦਾਈ ਬਣਾਉਣ ਲਈ ਹੁਣ ਮੀਂਹ ਸ਼ੁਰੂ ਹੋ ਗਿਆ, ਵਰਖਾ ਸ਼ੁਰੂ ਹੋ ਗਈ। ਅਜਿਹੇ ਭਿਆਨਕ ਹਾਲਾਤਾਂ ਵਿੱਚ ਸਾਰਾ ਕਾਫਲਾ ਆਪਣੇ ਵਸਦੇ ਰਸਦੇ ਸ਼ਾਹੀ ਟਿਕਾਣੇ ਨੂੰ ਛੱਡ ਕੇ ਅੱਜ ਜਾ ਰਿਹਾ ਹੈ। ਬਾਬਾ ਅਜੀਤ ਸਿੰਘ ਜੀ ਵੀ ਤਿਆਗੀ ਜਾ ਰਹੀ ਆਪਣੀ ਅਨੰਦਪੁਰੀ ਨੂੰ ਪਿਛਾਂ ਮੁੜ ਮੁੜ ਤੱਕ ਰਹੇ ਨੇ। ਭਾਈ ਚੌਪਾ ਸਿੰਘ ਜੀ ਵਰਗੇ ਖਿਡਾਵੇ ਗੁਰਸਿੱਖਾਂ ਪੁੱਛਿਆ ਕਿ ਸਾਹਿਬਜ਼ਾਦਾ ਜੀ ਪਿੱਛੇ ਕੀ ਪੈ ਤੱਕਦੇ ਹੋ? ਤਦ ਬਾਬਾ ਅਜੀਤ ਸਿੰਘ ਸਾਹਿਬ ਪਿਆਰ ਵਿੱਚ ਆ ਕੇ ਕਹਿਣ ਲੱਗੇ ਕਿ ਜੇ ਇਸ ਧਰਤ ਤੇ ਅਸਾਂ ਕਰੀਬਨ 19 ਵਰਸ਼ ਹਰ ਪ੍ਰਕਾਰ ਦੇ ਆਨੰਦ ਮਾਣੇ ਹੋ ਔਰ ਬੜੇ ਆਨੰਦ ਵਿੱਚ ਸਮਾਂ ਬਸਰ ਕੀਤਾ ਹੈ, ਅੱਜ ਉਸ ਪੁਰੀ ਦੇ ਅਖੀਰਲੀ ਵਾਰ ਦਰਸ਼ਨ ਕਰ ਰਹੇ ਹਾਂ। ਇਹ ਵੈਰਾਗਮਈ ਬਚਨ ਸਭ ਦੇ ਹਿਰਦੇ ਨੂੰ ਚੀਰ ਗਏ, ਪਰ ਫਿਰ ਵੀ ਇੱਕ ਦੂਸਰੇ ਨੂੰ ਮੁੜ ਜਲਦ ਵਾਪਸ ਆ ਮੁੜਨ ਦੇ ਦਿਲਾਸੇ ਅਤੇ ਧਰਵਾਸਾਂ ਦਿੰਦਾ ਪਿਆਰਿਆਂ ਦਾ ਇਹ ਕਾਫਲਾ ਅਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾ ਅਗਾਂਹ ਕੂਚ ਕਰ ਹੀ ਗਿਆ। ਰਾਤ ਦਾ ਸਮਾਂ ਸੀ, ਦੁਸ਼ਮਣ ਜਾਗ ਰਿਹਾ ਸੀ, ਪਰ ਹਮਲਾ ਕਰਨ ਲਈ ਅਜੇ 6:05 ਵਜੇ ਸੀ, ਕਿਉਂਕਿ ਸੰਘਣੇ ਹਨੇਰੇ ਕਾਰਨ ਅਤੇ ਸਤਿਗੁਰੂ ਜੀ ਦੀ ਜੰਗੀ ਵਿਉਂਤਬੰਦੀ ਸਦਕਾ ਗੁਰਦੇਵ ਜੀ ਦੇ ਇਸ ਵਹੀਰ ਵਿੱਚ ਕਿੱਥੇ ਹੋਣ ਬਾਰੇ ਅਜੇ ਦੁਸ਼ਮਣ ਨੂੰ ਕੋਈ ਸਪਸ਼ਟਤਾ ਨਹੀਂ ਸੀ। ਭਾਵ ਉਹ ਨਹੀਂ ਜਾਣਦੇ ਸਨ ਕਿ ਇਹ ਸਮੁੱਚੇ ਵਹੀਰ ਵਿੱਚ, ਸਮੁੱਚੇ ਕਾਫਲੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਿੱਥੇ ਕੋ ਹਨ। ਗੁਰਦੇਵ ਜੀ ਦੇ ਪਿਆਰਿਆਂ ਦਾ ਇਹ ਧਰਮੀ ਦਲ ਇਨ੍ਹਾਂ ਦੁਸ਼ਮਣਾਂ ਦੀ ਮਾਰ ਤੋਂ ਅਜੇ ਥੋੜਾ ਹੀ ਦੂਰ ਪੁੱਜਾ ਸੀ ਕਿ ਬੇਇਮਾਨਿਆਂ, ਅਧਰਮੀ ਪਹਾੜੀਆਂ ਅਤੇ ਮੁਗਲਾਂ ਨੇ ਧਰਮ ਦੇ ਨਾਂ ਤੇ ਕੀਤੇ ਸਾਰੇ ਕੌਲ ਇਕਰਾਰ ਭੁਲਾ ਕੇ ਵਾਅਦੇ ਕਸਮਾਂ ਤੋੜ ਕੇ ਯਾ ਅਲੀ ਦੇ ਨਾਰੇ ਮਾਰਦਿਆਂ ਪਿੱਛੋਂ ਤੋਪਾਂ ਦੇ ਗੋਲੇ ਦਾਗਦੇ ਹੋਏ ਹਮਲਾ ਕਰ ਦਿੱਤਾ। ਜਦ ਮਾਰ ਲਓ, ਲੁੱਟ ਲਓ, ਫੜ ਲਓ ਦੀਆਂ ਭਿਆਨਕ ਆਵਾਜ਼ਾਂ ਨੇ ਪੋਹ ਦੀ ਕਾਲੀ ਬੋਲੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ, ਤਦ ਸਭ ਦੇ ਮਨ ਵਿੱਚ ਗੁਰਦੇਵ ਜੀ ਦੇ ਬਚਨ ਯਾਦ ਆਉਣ ਲੱਗੇ ਕਿ ਇਹ ਅਧਰਮੀ, ਇਹ ਬੇਈਮਾਨ ਆਪਣੇ ਵਾਅਦੇ ਇਕਰਾਰ ਤੋੜ ਕੱਤਣਗੇ। ਗੁਰਦੇਵ ਜੀ ਨੇ ਇਹ ਪਹਿਲਾਂ ਹੀ ਬਚਨ ਕਰ ਦਿੱਤਾ ਸੀ। ਉਧਰ ਅਜਮੇਰ ਚੰਦ ਕਹਿਲੂਰੀਏ ਨੇ ਵਜ਼ੀਰ ਖਾਨ ਨੂੰ ਉਕਸਾਇਆ, ਕੁਝ ਪਹਾੜੀਏ ਤੇ ਮੁਗਲ ਅਨੰਦਪੁਰ ਲੁੱਟਣ ਪੈ ਗਏ, ਬਾਕੀਆਂ ਨੇ ਜਾ ਰਹੇ ਵਹੀਰ ਉੱਪਰ ਪਿੱਛੋਂ ਹਮਲਾ ਕਰ ਦਿੱਤਾ। ਕੀਰਤਪੁਰ ਲੰਘ ਕੇ ਨਿਰਮੋਹਗੜ੍ਹ ਨੇੜੇ ਪੁੱਜਣ ਤੱਕ ਵੈਰੀ ਦੀਆਂ ਫੌਜਾਂ ਕਾਫੀ ਨਜ਼ਦੀਕ ਪੁੱਜ ਗਈਆਂ। ਬਾਬਾ ਅਜੀਤ ਸਿੰਘ ਜੀ ਨੇ ਬਹਾਦਰ ਸਿੰਘਾਂ ਨਾਲ ਪੈਰ ਗੱਡ ਲਏ ਅਤੇ ਦੁਸ਼ਮਣ ਨੂੰ ਚਟਾਨ ਬਣ ਕੇ ਰੋਕ ਲਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ ਅਤ ਬਹਾਦਰੀ ਨਾਲ ਅਧਰਮੀ ਵੈਰੀਆਂ ਦਾ ਮੁਕਾਬਲਾ ਕੀਤਾ, ਬੜੀ ਦੇਰ ਤੱਕ ਵੈਰੀ ਨੂੰ ਹਿੱਕ ਡਾਹ ਕੇ ਰੋਕੀ ਰੱਖਿਆ। ਬਾਕੀ ਦਾ ਜਥਾ ਦੁਸ਼ਮਣਾਂ ਦੀ ਮਾਰ ਤੋਂ ਅਗਾਂਹ ਨਿਕਲਦਾ ਗਿਆ। ਉਧਰ ਗੁਰੂ ਜੀ ਖੁਦ ਵਹੀਰ ਦੇ ਨਾਲ ਅਗਾਂਹ ਨਿਕਲ ਚੁੱਕੇ ਸਨ। ਜਦ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਵੈਰੀ ਨੇ ਵਿਸਾਹਘਾਤ ਕਰਕੇ ਹਮਲਾ ਕਰ ਦਿੱਤਾ ਹੈ, ਤਦੋਂ ਆਪ ਜੀ ਨੇ ਭਾਈ ਉਦੈ ਸਿੰਘ ਨੂੰ ਆਪਣੀਆਂ ਬਖਸ਼ਿਸ਼ਾਂ ਕਰਕੇ ਹੁਕਮ ਕੀਤਾ ਕਿ ਵੈਰੀਆਂ ਨਾਲ ਮੁਕਾਬਲਾ ਕਰ ਰਹੇ ਸਿੰਘਾਂ ਨੂੰ ਉਸ ਘੇਰੇ ਵਿੱਚੋਂ ਕੱਢ ਕੇ ਲੈ ਕੇ ਆਓ। ਸਤਿਗੁਰਾਂ ਦਾ ਹੁਕਮ ਪਾ ਭਾਈ ਉਦੈ ਸਿੰਘ ਨੇ ਉੱਥੇ ਪੁੱਜ ਕੇ ਤੀਰਾਂ ਦੀ ਅਜਿਹੀ ਮਾਰ ਮਾਰੀ ਕਿ ਦੁਸ਼ਮਣ ਦੇ ਪੈਰ ਉਖੇੜ ਦਿੱਤੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਗੁਰੂ ਪਿਤਾ ਦਾ ਹੁਕਮ ਸੁਣਾ ਕੇ ਅਗਾਂਹ ਤੋਰ ਦਿੱਤਾ, ਪਰ ਆਪ ਸ਼ਾਹੀ ਟਿੱਬੀ, ਜਿਸ ਨੂੰ ਸਿਆਹੀ ਟਿੱਬੀ ਵੀ ਕਿਹਾ ਜਾਂਦਾ ਹੈ, ਦੇ ਅਸਥਾਨ ਤੇ ਵੈਰੀ ਦੇ ਮੂਹਰੇ ਭਾਈ ਉਦੈ ਸਿੰਘ ਜੀ ਪਰਬਤ ਬਣ ਕੇ ਅੜ ਗਏ। ਇਸ ਬਹਾਦਰ ਸੂਰਮੇ ਨੂੰ ਮੁਗਲਾਂ ਅਤੇ ਪਹਾੜੀਆਂ ਦਾ ਭਾਰੀ ਦਲ ਹਿਲਾ ਨਾ ਸਕਿਆ। ਦੁਸ਼ਮਣ ਨੇ ਆਪਣਾ ਹੱਲਾ ਜਾਰੀ ਰੱਖਿਆ, ਪਰ ਸਤਿਗੁਰ ਜੀ ਦਾ ਉਹ ਬਹਾਦਰ ਸੂਰਮਾ ਆਪਣੇ 50 ਕੋ ਸਾਥੀ ਸਿੰਘਾਂ ਨਾਲ ਤਕਰੀਬਨ 5 ਘੰਟੇ ਦਾ ਸਮਾਂ ਦੁਸ਼ਮਣ ਨਾਲ ਜੂਝਦਾ ਰਿਹਾ, ਅੰਤ ਸ਼ਹੀਦੀ ਜਾਮ ਪੀ ਕੇ ਸਦਾ ਲਈ ਅਮਰ ਹੋ ਗਿਆ। ਪਹਿਰ ਏਕ ਲਉ ਰਣ ਪਰਿਓ ਮਹਾ ਪ੍ਰਬਲ ਇਕਸਾਰ, ਉਦੈ ਸਿੰਘ ਜੂਝੈ ਤਬੈ ਸਤਿਗੁਰ ਸਰਨ ਵਿਚਾਰ। ਮੁਗਲਈ ਤੇ ਪਹਾੜੀ ਫੌਜ ਨੇ ਜਦ ਭਾਈ ਉਦੈ ਸਿੰਘ ਸ਼ਹੀਦ ਹੋਇਆ ਤੱਕਿਆ ਤਾਂ ਬੜੇ ਖੁਸ਼ ਹੋਏ, ਕਿਉਂਕਿ ਭਾਈ ਉਦੈ ਸਿੰਘ ਜੀ ਦਾ ਮਹਾਂਦਰਾ ਗੁਰਦੇਵ ਜੀ ਨਾਲ ਰਲਦਾ ਮਿਲਦਾ ਸੀ, ਜਿਸ ਕਰਕੇ ਉਹ ਸਮਝਣ ਲੱਗੇ ਕਿ ਅਸਾਂ ਕਲਗੀਧਰ ਜੀ ਨੂੰ ਮਾਰ ਲਿਆ ਹੈ, ਖਤਮ ਕਰ ਲਿਆ ਹੈ। ਸ਼ਹੀਦ ਹੋਏ ਭਾਈ ਉਦੈ ਸਿੰਘ ਦਾ ਸਿਰ ਵੱਢ ਕੇ ਵਜ਼ੀਰ ਖਾਂ ਪਾਸ ਲੈ ਗਏ। ਇਹ ਉਹ ਭਾਈ ਉਦੈ ਸਿੰਘ ਜੀ ਹਨ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਜੰਗ ਵਿਚ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਸਿਰ ਵੱਢ ਨੇਜੇ ਵਿਚ ਪ੍ਰੋ ਦਸ਼ਮੇਸ਼ ਜੀ ਦੇ ਸਨਮੁਖ ਆ ਹਾਜ਼ਰ ਕੀਤਾ ਸੀ। ਇਸੇ ਹੀ ਬਹਾਦਰ ਯੋਧੇ ਨੇ ਇਕ ਵਾਰ ਸ਼ੇਰ ਮਾਰ ਕੇ ਉਸ ਦੀ ਖੱਲ ਲਾ ਕੇ ਵੀ ਕਲਗੀਧਰ ਪਾਤਸ਼ਾਹ ਦੇ ਪੇਸ਼ ਕੀਤੀ ਸੀ। ਇਹ ਬਹਾਦਰ ਭਾਈ ਉਦੈ ਸਿੰਘ ਜੀ ਬੰਦ ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ, ਜਿਨ੍ਹਾਂ ਦੇ ਖਾਨਦਾਨ ਨੇ ਖਾਲਸਾ ਪੰਥ ਦੀ ਆਨ ਸ਼ਾਨ ਲਈ ਆਪਣੇ ਪਰਿਵਾਰ ਦੇ 56 ਸ਼ਹੀਦਾਂ ਦਾ ਖੂਨ ਗੁਰਸਿੱਖੀ ਮਹਿਲ ਦੀਆਂ ਨੀਹਾਂ ਵਿਚ ਪਾਇਆ। ਇਹ ਬਹਾਦਰ ਭਾਈ ਉਦੈ ਸਿੰਘ ਜੀ ਬੰਦ ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ, ਔਰ ਭਾਈ ਮਨੀ ਸਿੰਘ ਸਾਹਿਬ ਜੀ ਦੇ ਖਾਨਦਾਨ ਨੇ ਖਾਲਸਾ ਪੰਥ ਦੀ ਆਨ ਸ਼ਾਨ ਲਈ ਆਪਣੇ ਪਰਿਵਾਰ ਦੇ 56 ਸ਼ਹੀਦਾਂ ਦਾ ਖੂਨ ਗੁਰਸਿੱਖੀ ਮਹਿਲ ਦੀਆਂ ਨੀਹਾਂ ਵਿਚ ਪਾਇਆ ਹੈ। ਇਸ ਸਮੁੱਚੇ ਖਾਨਦਾਨ ਦਾ ਸੰਖੇਪ ਵੇਰਵਾ ਵੀ ਆਪਾਂ ਅਗਲੇਰੇ ਪੰਨਿਆਂ ਵਿਚ ਸਾਂਝਾ ਕਰਾਂਗੇ। ਇਸ ਸਮੇਂ ਤੱਕ ਗੁਰਦੇਵ ਜੀ ਸਰਸਾ ਨਦੀ ਦੇ ਕੰਢੇ ਪੁੱਜ ਚੁੱਕੇ ਸਨ। ਉਧਰ ਸਰਸਾ ਵੀ ਸ਼ੂਕਾ ਮਾਰਦੀ ਪੂਰੇ ਜੋਬਨ ਤੇ ਚੜੀ ਹੋਈ ਸੀ, ਜਿਸ ਕਾਰਨ ਨਦੀ ਨੂੰ ਪਾਰ ਕਰਨਾ ਵੀ ਅਸੰਭਵ ਬਣ ਗਿਆ। ਰਾਤ ਅੱਧਿਓਂ ਜ਼ਿਆਦਾ ਬਤੀਤ ਹੋ ਚੁੱਕੀ ਸੀ। ਗੁਰਦੇਵ ਪਾਤਸ਼ਾਹ ਜੀ ਨੇ ਆਪਣਾ ਘੋੜਾ ਰੋਕਿਆ, ਭਾਈ ਦਇਆ ਸਿੰਘ ਜੀ ਨੂੰ ਫਰਮਾਇਆ, ਭਾਈ ਦਇਆ ਸਿੰਘ, ਲੱਗਦਾ ਅੰਮ੍ਰਿਤ ਵੇਲਾ ਹੋ ਗਿਆ। ਭਾਈ ਸਾਹਿਬ ਜੀ ਨੇ ਬੜੇ ਅਦਬ ਵਿਚ ਜਵਾਬ ਦਿੱਤਾ, ਜੀ ਪਾਤਸ਼ਾਹ, ਅੰਮ੍ਰਿਤ ਵੇਲਾ ਤਾਂ ਹੋ ਗਿਆ। ਸਤਿਗੁਰੂ ਕਹਿਣ ਲੱਗੇ ਕਿ ਇਸ ਵਕਤ ਤਾਂ ਅਨੰਦਪੁਰ ਸਾਹਿਬ ਵਿਚ ਆਪਾਂ ਪਰਮੇਸ਼ਰ ਨਾਲ ਆਪਣੀ ਸੁਰਤ ਇਕਮਿਕ ਕਰਿਆ ਕਰਦੇ ਸਾਂ, ਸੋ ਆਓ ਦਇਆ ਸਿੰਘ ਜੀ, ਪਰਮੇਸ਼ਰ ਦੀ ਇਬਾਦਤ ਵਿਚ ਜੁੜੀਏ। ਆਸਾ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਅੱਜ ਅਸੀਂ ਖੁਦ ਭਰਾਂਗੇ। ਅੱਲਾਹ ਯਾਰ ਖਾਂ ਜੋਗੀ ਨੇ ਇਸ ਸਮੇਂ ਦਾ ਜ਼ਿਕਰ ਆਪਣੀ ਕਲਮ ਦੇ ਰਾਹੀਂ ਇੰਜ ਕੀਤਾ ਕਿ ਥਾ ਸਿਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੇ ਜ਼ੀਰੋ ਬੰਬ ਕਾ ਚੜਾਓ ਉਤਾਰ ਕਾ, ਮਨਸਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰ ਲੇ ਭਜਨ ਕਿਰਦਗਾਰ ਕਾ। ਸ਼ੂਕ ਰਹੀ ਸਰਸਾ, ਕਾਲੀ ਬੋਲੀ ਰਾਤ, ਵਰਖਾ ਹੋ ਰਹੀ ਹੈ। ਸ਼ਾਹੀ ਠਾਠ ਨੂੰ ਮਾਤ ਪਾਉਣ ਵਾਲਾ ਵਸਦਾ ਰਸਦਾ ਅਨੰਦਪੁਰੀ ਟਿਕਾਣਾ ਵੀ ਛੁੱਟ ਚੁੱਕਾ ਹੈ। ਅੱਗੇ ਵੀ ਦੁਸ਼ਮਣ, ਪਿੱਛੇ ਵੀ ਦੁਸ਼ਮਣ, ਵਾਹ ਮੇਰੇ ਚੋਜੀ ਪ੍ਰੀਤਮ ਜੀ ਵਾਹ। ਕਰਤਾਰਪੁਰੇ ਅੰਮ੍ਰਿਤ ਵੇਲੇ ਦੀ ਮਰਜ਼ਾਦਾ ਬੰਨਣ ਵਾਲੀ ਹੇ ਨਾਨਕੀ ਜੋਤ ਵਾਹ। ਅਜਿਹੇ ਅਤ ਬਿਖੜੇ ਸਮੇਂ ਵਿਚ ਵੀ ਅਕਾਲ ਦੀ ਯਾਦ ਅਤੇ ਪਰਮੇਸ਼ਰੀ ਬੰਦਗੀ ਦੇ ਨਿਯਮ ਦੀ ਇੰਨੀ ਮਹਾਨਤਾ ਵਾਹ। ਵਾਹ ਹੇ ਦਸਵੀਂ ਨਾਨਕ ਜੋਤ ਕਲਗੀਧਰ ਪਾਤਸ਼ਾਹ ਜੀਓ, ਕੁਰਬਾਨ ਬਲਿਹਾਰ ਤੇਰੇ ਚਰਨਾਂ ਤੋਂ। ਇਹ ਕੇਵਲ ਤੇ ਕੇਵਲ ਆਪ ਜੀ ਹੀ ਕਰ ਸਕਦੇ ਹੋ, ਹਰਖ ਸੋਗ ਤੋਂ ਨਿਆਰੇ ਰਹਿਣ ਵਾਲੀ ਕਾਰ। ਸਾਜ਼ਾਂ ਦੀ ਧੁਨੀ ਅਤੇ ਸੁਰਾਂ ਦੀ ਹਰਕਤ ਨਾਲ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਅੰਮ੍ਰਿਤ ਵੇਲੇ ਦੀ ਮਰਜ਼ਾਦਾ ਬੰਨਣ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਨਸ਼ੀਨ ਕਲਗੀਧਰ ਪਿਤਾ ਜੀ ਜਦੋਂ ਪਰਮੇਸ਼ਵਰੀ ਬੰਦਗੀ ਵਿਚ ਲੀਨ ਹੋਏ, ਤਦੋਂ ਲਾਣਤੀਆਂ ਨੇ ਖਾਲਸੇ ਦੀ ਪਿੱਠ ਤੇ ਹਮਲਾ ਕਰ ਦਿੱਤਾ। ਜਬ ਮੁਹੱਬੇ ਬੰਦਗੀ ਹੋਏ ਨਾਨਕ ਕੇ ਜਾਨਸ਼ੀਨ, ਆ ਟੂਟੇ ਖਾਲਸੇ ਪੇ ਅਚਾਨਕ ਕਈ ਲਾਈ। ਦੁਸ਼ਮਣ ਦਾ ਹੱਲਾ ਪਿੱਛਿਓਂ ਦੁਬਾਰਾ ਹੋਣ ਤੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਅਤੇ ਭਾਈ ਜੀਵਨ ਸਿੰਘ ਜੀ ਰੰਗਰੇਟੇ ਨੇ ਫਿਰ ਰਣ ਮੰਨ ਲਿਆ, ਰਣ ਸਾਂਭ ਲਿਆ ਔਰ ਦੁਸ਼ਮਣ ਦੇ ਮੂਹਰੇ ਅਡੋਲ ਫੁਲਾਦੀ ਚਟਾਨ ਬਣ ਕੇ ਖੜੋ ਗਏ। ਇਸੇ ਸਥਾਨ ਤੇ ਮਰਜ਼ਾਦਾ ਪੁਰਸ਼ੋਤਮ ਨੇਮ ਦੇ ਬੱਧੇ ਸਤਿਗੁਰੂ ਜੀ ਨੇ ਆਸਾ ਦੀ ਵਾਰ ਖੁਦ ਗਾਈ, ਪਰਮੇਸ਼ਰ ਜੀ ਦੇ ਸ਼ੁਕਰਾਨੇ ਵਿਚ ਸਮਾਂ ਸਫਲਾ ਕੀਤਾ। ਕਿਹੋ ਜਿਹਾ ਸੁਮੇਲ ਹੈ ਬਾਣੀ ਤੇ ਬਾਣਾ ਦਾ, ਕਿਹੋ ਜਿਹਾ ਸੁਮੇਲ ਹੈ ਬਾਣੀ ਤੇ ਬਾਣਾ ਦਾ। ਸਤਿਗੁਰੂ ਜੀ ਪਰਮੇਸ਼ਰ ਦੀ ਯਾਦ ਵਿਚ ਮਸਤ ਹਨ, ਬਾਣੀ ਗਾ ਰਹੇ ਹਨ ਤੇ ਉਧਰ ਸਿੰਘ ਦੁਸ਼ਮਣ ਨੂੰ ਹਿੱਕ ਡਾਹ ਰੋਕੀ ਖੜੇ ਹਨ, ਹਿੱਕਾਂ ਵਿਚ ਬਾਣ ਖਾ ਰਹੇ ਹਨ। ਕਿਹਾ ਨਕਸ਼ਾ ਖਿੱਚਿਆ ਹੈ ਯੋਗੀ ਅੱਲਾ ਯਾਰ ਖਾਂ ਨੇ, ਸਤਿਗੁਰੂ ਦੇ ਬਹਾਦਰ ਯੋਧਿਆਂ ਨੇ ਤਲਵਾਰਾਂ ਕੱਢ ਕੇ ਕਲਗੀਧਰ ਜੀ ਦੇ ਗਿਰਦ ਇੱਕ ਦੀਵਾਰ ਬਣਾ ਕੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਿਚ ਲੈ ਲਿਆ ਤਾਂ ਜੋ ਦੁਸ਼ਮਣ ਦੇ ਖੰਜਰ ਖੁੰਡੇ ਕੀਤੇ ਜਾ ਸਕਣ ਅਤੇ ਗੁਰੂ ਸਾਹਿਬ ਪਰਮੇਸ਼ਵਰੀ ਇਬਾਦਤ ਵਿਚ ਜੁੜੇ ਰਹਿ ਸਕਣ। ਜੇ ਦੁਸ਼ਮਣ ਦੇ ਵਾਰਾਂ ਨਾਲ ਇਹ ਦੀਵਾਰ ਡਿੱਗੀ ਵੀ ਭਾਵ ਸਿੰਘ ਸ਼ਹੀਦ ਹੋਏ ਤਾਂ ਹੋਰਨਾਂ ਨੇ ਉਨ੍ਹਾਂ ਦੀ ਜਗ੍ਹਾ ਮੰਨ ਲਈ। ਦੁਸ਼ਮਣ ਦੇ ਖੰਜਰ ਦਾ ਮੁਕਾਬਲਾ ਕਰਨ ਲਈ ਤਲਵਾਰ ਕੱਢ ਲਈ, ਜੇ ਦੁਸ਼ਮਣ ਦੇ ਤੀਰਾਂ ਨਾਲ ਯੋਧੇ ਜ਼ਖਮੀ ਵੀ ਹੋਏ ਤਦ ਵੀ ਉਨ੍ਹਾਂ ਤੀਰਾਂ ਦੀ ਬਰਸਾਤ ਦਾ ਆਨੰਦ ਲਿਆ, ਭਾਵ ਖਿੜੇ ਮੱਥੇ ਆਪਣਾ ਆਪ ਆਪਣੇ ਪ੍ਰੀਤਮ ਤੋਂ ਕੁਰਬਾਨ ਕਰ ਦਿੱਤਾ। ਅਜਿਹੀ ਕਸ਼ਮਕਸ਼ ਤੇ ਗਹਿਗਚ ਲੜਾਈ ਵਿਚ ਗੁਰਦੇਵ ਸਤਿਗੁਰੂ ਜੀ ਨੇ ਆਪਣੀ ਸੁਰਤ ਅਕਾਲ ਪੁਰਖ ਨਾਲ ਜੋੜੀ ਰੱਖੀ। ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਕਿ ਸਤਿਗੁਰੂ ਕੇ ਗਿਰਦ ਸੀਨੋ ਕੀ ਦੀਵਾਰ ਖੈਂਚ ਲਈ, ਸੌ ਬਾਰ ਗਿਰ ਗਈ ਵੀ ਤੋ ਸੌ ਬਾਰ ਖੈਂਚ ਲਈ, ਖੰਜਰ ਅਧੂ ਕਾ ਦੇਖ ਤਲਵਾਰ ਖੈਂਚ ਲਈ, ਜ਼ਖਮੀ ਹੋਏ ਤੋ ਲੱਜ਼ਤੇ ਸਫਾਰ ਖੈਂਚ ਲਈ, ਯਾਦੇ ਅਕਾਲ ਮੇ ਫਿਰ ਵੀ ਜਮੇ ਰਹੇ, ਚਰਕੇ ਹਜ਼ਾਰ ਖਾ ਕੇ ਅਕਾਲੀ ਜਮੇ ਰਹੇ। ਦੁਨੀਆਂ ਦੀ ਕੋਈ ਵੀ ਰਹਿਬਰ ਹਸਤੀ ਅਜਿਹੀ ਨਹੀਂ ਹੋਈ, ਇਹ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਅਜਿਹੇ ਰਹਿਬਰ ਹਨ ਜਿਨ੍ਹਾਂ ਨੂੰ ਪਰਮੇਸ਼ਰ ਦੀ ਇਬਾਦਤ ਵਿਚ ਜੁੜਿਆਂ ਹੋਇਆਂ ਨੂੰ ਵੀ ਦੁਸ਼ਮਣ ਦੇ ਹਮਲੇ ਦਾ ਟਾਕਰਾ ਕਰਨਾ ਪਿਆ। ਸਿੰਘਾਂ ਨੇ ਵੀ ਨਿਰੰਕਾਰ ਦੀ ਇਬਾਦਤ ਵਿਚ ਨਿਰੰਕਾਰ ਦੀ ਬੰਦਗੀ ਵਿਚ ਜੁੜੇ ਕਲਗੀਆਂ ਵਾਲੇ ਦੇ ਗਿਰਦ ਆਪਣੀ ਆਪਣੀਆਂ ਬਹਾਦਰ ਜਾਨਾਂ ਦਾ ਕੋਟ ਉਸਾਰ ਕੇ ਦੁਸ਼ਮਣ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਦਸ਼ਮੇਸ਼ ਜੀ ਨੇ ਆਸਾ ਦੀ ਵਾਰ ਦਾ ਭੋਗ ਪਾ ਕੇ ਅਰਦਾਸ ਕੀਤੀ। ਪਰਮੇਸ਼ਰ ਦੀ ਇਸ ਅਨੋਖੀ ਇਬਾਦਤ ਤੋਂ ਸੁਰਖਰੂ ਹੋ ਕੇ ਗੁਰਦੇਵ ਪਿਤਾ ਜੀ ਨੇ ਜਦ ਨੇਤਰ ਖੋਲੇ ਤਦ ਇਧਰ ਇੰਨੇ ਸਮੇਂ ਤੱਕ ਦੁਸ਼ਮਣ ਨਾਲ ਲੋਹਾ ਲੈਂਦੇ ਅਤੇ ਬਹਾਦਰੀ ਦੇ ਜੌਹਰ ਦਿਖਾਉਂਦੇ ਬਾਬਾ ਅਜੀਤ ਸਿੰਘ ਜੀ ਵੀ ਸਤਿਗੁਰਾਂ ਪਾਸ ਬਾਕੀ ਬਚਦੇ ਸਿੰਘਾਂ ਨਾਲ ਪਹੁੰਚ ਚੁੱਕੇ ਸਨ। ਸਾਰਾ ਹਾਲ ਦੱਸਿਆ ਕਿ ਮੁਗਲ ਤੇ ਪਹਾੜੀਏ ਦੀਨ ਇਮਾਨ ਭੁੱਲ ਚੁੱਕੇ ਨੇ, ਉਨ੍ਹਾਂ ਨੇ ਹਮਲਾ ਕਰ ਦਿੱਤਾ ਹੈ, ਸੋ ਜਿਤਨੀ ਵੀ ਜਲਦੀ ਹੋ ਸਕੇ ਸਰਸਾ ਪਾਰ ਕਰ ਲੈਣੀ ਚਾਹੀਦੀ ਹੈ। ਭਾਵੇਂ ਨਦੀ ਆਪਣੇ ਪੂਰੇ ਜੋਬਨ ਵਿਚ ਵਹਿ ਰਹੀ ਸੀ, ਉਸ ਨੂੰ ਪਾਰ ਕਰਨਾ ਵੀ ਸੰਭਵ ਨਹੀਂ ਸੀ, ਪਰ ਹੁਣ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਹੁਣ ਕਲਗੀਧਰ ਜੀ ਨੇ ਖੁਦ ਹਥਿਆਰ ਸਜਾ ਲੈ, ਕਲਗੀ ਸੀਸ ਉੱਪਰ ਧਾਰਨ ਕਰਕੇ ਤਬਰ ਭਾਵ ਸਫਾ ਜੰਗ ਇੱਕ ਲੰਬਾ ਤੇ ਬਹੁਤ ਤੇਜ਼ ਗੰਡਾਸਾ ਧਾਰਨ ਕਰ ਲਿਆ, ਆਪਣੇ ਭੱਥੇ ਨੂੰ ਤੀਰਾਂ ਦੇ ਨਾਲ ਠੋਕ ਕੇ ਭਰ ਲਿਆ, ਫਿਰ ਘੋੜਾ ਮੰਗਵਾ ਕੇ ਰਕਾਬ ਤੇ ਪੈਰ ਟਕਾਇਆ। ਇਸ ਤਰ੍ਹਾਂ ਹਰ ਪਾਸੇ ਤੋਂ ਤਿਆਰ ਬਰਤਿਆਰ ਹੋ ਕੇ ਇਸ ਮਾਰ ਧਾੜ ਰੌਲੇ ਰੱਪੇ ਵਿਚ ਹੀ ਅਕਾਲ ਪੁਰਖ ਨੂੰ ਧਿਆ ਕੇ ਗੁਰਦੇਵ ਜੀ ਨੇ ਜਕਾਰੇ ਗਜਾਉਂਦਿਆਂ ਹੋਇਆਂ ਸ਼ੌਂਕ ਦੀ ਸਰਸਾ ਵਿਚ ਆਪਣਾ ਘੋੜਾ ਠੇਲ ਦਿੱਤਾ। ਅੱਲਾ ਯਾਰ ਖਾਂ ਜੋਗੀ ਨੇ ਬੜੇ ਕਮਾਲ ਦਾ ਨਕਸ਼ਾ ਖਿੱਚਿਆ ਇਸ ਮੌਕੇ ਦਾ ਕਿ ਅਸਲਾ ਸਜਾਏ ਕਲਗੀ ਲਗਾਏ ਤਬਰ ਲੀਆ, ਤੀਰੋਂ ਸੇ ਖੂਬ ਠੋਂਸ ਕੇ ਤਰਕਸ਼ ਕੋ ਭਰ ਲੀਆ, ਘੋੜਾ ਮਗਾ ਰਕਾਬ ਪੇ ਜਬ ਪਾਓਂ ਧਰ ਲੀਆ, ਕਾਬੂ ਅਨਾ ਕੋ ਥਾਮ ਕੇ ਇਕ ਦੇਵ ਕਰ ਲੀਆ, ਸਿੰਘੋਂ ਮੇ ਜਬ ਰਵਾ ਹੁਆ ਗੁਰ ਕਾ ਸੰਬੰਧ ਥਾ, ਵਾਹਿਗੁਰੂ ਕੀ ਫਤਿਹ ਕਾ ਨਾਰਾ ਬੁਲੰਦ ਥਾ। ਸਤਿਗੁਰੂ ਜੀ ਦੇ ਮਗਰ ਹੀ ਸਿੰਘਾਂ ਦੇ ਇਸ ਵਹੀਰ ਨੇ ਸਰਸਾ ਵਿਚ ਆਪਾ ਠੇਲ ਦਿੱਤਾ। ਪਿੱਛਿਓਂ ਦੁਸ਼ਮਣ ਅਜੇ ਵੀ ਲਲਕਾਰੇ ਮਾਰ ਰਿਹਾ ਸੀ, ਐਸੀ ਭਗਦੜ ਮਚੀ ਸਰਸਾ ਦੇ ਤੇਜ ਵਹਾਅ ਨੇ ਕੀਮਤੀ ਖਜ਼ਾਨਾ ਬੇਸ਼ਕੀਮਤੀ ਸਾਹਿਤ ਘੋੜੇ ਰੱਥ ਤੋਪਖਾਨਾ ਬਰੂਦ ਅਤੇ ਸਿੰਘਾਂ ਦੀਆਂ ਜਾਨਾਂ ਆਪਣੇ ਆਪੇ ਵਿਚ ਸਮੇਟਣੀਆਂ ਸ਼ੁਰੂ ਕਰ ਲਈਆਂ। ਪਾਣੀ ਦੇ ਵਹਾਅ ਨਾਲ ਲੜਦੇ ਜਿਤਨੇ ਕੁ ਵੀ ਪਾਰ ਹੋ ਸਕਦੇ ਸਨ ਹੋਏ, ਪਰ ਹੁਣ ਗਿਣਤੀ ਬਹੁਤ ਥੋੜੀ ਰਹਿ ਗਈ। ਮਾਲ ਅਸਬਾਬ ਦੇ ਗੱਡੇ ਕੀਮਤੀ ਪਿਟਾਵਾਂ ਅਤੇ ਕੀਮਤੀ ਸਾਹਿਤ ਜਿਸ ਨੂੰ ਵਿਦਿਆ ਸਾਗਰ ਗ੍ਰੰਥ ਵੀ ਕਿਹਾ ਜਾਂਦਾ ਹੈ ਅਤੇ ਹੋਰ ਸਾਹਿਤ ਜਿਸ ਸਾਹਿਤ ਦਾ ਵਜ਼ਨ ਉਸ ਸਮੇਂ ਮੁਤਾਬਕ 9 ਮਣ ਸੀ ਅਤੇ ਅਨੇਕਾਂ ਹੀ ਹੋਰ ਗੁਰੂ ਦੇ ਪਿਆਰੇ ਇਸ ਸਰਸਾ ਦੀ ਭੇਂਟ ਚੜ ਗਏ। ਇਸ ਹਫੜਾ ਦਫੜੀ ਵਿਚ ਕੀ ਤੇ ਕਿਉਂ ਹੋਇਆ ਕੁਝ ਪਤਾ ਨਹੀਂ। ਸਰ ਰਤਨ ਸਿੰਘ ਭੰਗੂ ਨੇ ਲਿਖਿਆ ਹੈ ਕਿ ਵਖਤ ਭਾਰੀਅਤ ਸਭ ਪਰ ਆਇਓ, ਕਉ ਕਿਤੈ ਕਉ ਕਿਤ ਵੱਲ ਧਾਇਓ, ਬਰੂਦ ਰਾਮ ਜੰਗੇ ਗਿੱਲੇ ਪਏ, ਊਹਾਂ ਚੱਲਣ ਤੇ ਸੋ ਰਹਿ ਗਏ, ਕਿਸੇ ਨਾ ਪੈਰੀ ਪਨਹੀ ਰਹੀ, ਐਸੀ ਬਿਪਤ ਸਭਨ ਪਰ ਪਈ। ਇਸ ਹਾਲਾਤ ਵਿਚ ਜਿੱਧਰ ਵੀ ਕਿਸੇ ਦਾ ਮੂੰਹ ਆਇਆ ਉਹ ਭੱਜ ਤੁਰਿਆ, ਸਭ ਪਾਸੇ ਆਪੋ ਤਾਪੀ ਪੈ ਗਈ। ਔਰ ਸਭ ਤੋਂ ਭਿਆਨਕ ਵਰਤਾਰਾ ਜੋ ਵਰਤਿਆ ਇਸ ਅਸਥਾਨ ਉਪਰ ਕਿ ਉਹ ਇਸ ਭਗਦੜ ਵਿਚ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਇਸ ਅਸਥਾਨ ਤੋਂ ਵਿਛੜ ਗਿਆ। ਸਤਿਗੁਰੂ ਜੀ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਥੋੜੇ ਸਿੰਘ ਸਰਸਾ ਦੇ ਵਹਾਰ ਨਾਲ ਟਾਕਰਾ ਕਰਦੇ ਨਦੀ ਤੋਂ ਪਾਰ ਹੋ ਗਏ, ਪਰ ਮਾਤਾ ਗੁਜਰੀ ਜੀ ਅਤੇ ਛੋਟੇ ਲਾਲ ਛੋਟੇ ਸਾਹਿਬਜ਼ਾਦੇ ਗੁਰਦੇਵ ਜੀ ਨਾਲੋਂ ਵਿਛੜ ਗਏ। ਗੁਰਦੇਵ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਅਤੇ ਭਾਈ ਜਵਾਹਰ ਸਿੰਘ ਜੀ ਆਦਿਕ ਦੇ ਨਾਲ ਕਿਸੇ ਹੋਰ ਪਾਸੇ ਨਿਖੜ ਗਏ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਦਾ ਟਾਕਰਾ ਕਰਦੇ ਦਿੱਲੀ ਵੱਲ ਕੂਚ ਕਰ ਗਏ। ਸਤਿਗੁਰੂ ਜੀ ਨੇ ਸਰਸਾ ਕੰਢੇ ਮੁਗਲੀਆ ਫੌਜ ਨੂੰ ਰੋਕੀ ਰੱਖਣ ਲਈ ਭਾਈ ਜੀਵਨ ਸਿੰਘ ਜੀ ਦੀ ਅਗਵਾਈ ਵਿਚ 100 ਸਿੰਘਾਂ ਦੀ ਜਿੰਮੇਵਾਰੀ ਲਾਈ ਤਾਂ ਜੋ ਪਿੱਛੋਂ ਆ ਰਹੇ ਦੁਸ਼ਮਣ ਨੂੰ ਠੱਲ ਪਾਈ ਜਾ ਸਕੇ ਅਤੇ ਉਧਰ ਖਾਲਸਾ ਸਰਸਾ ਪਾਰ ਕਰ ਸਕੇ। ਸਰਸਾ ਨਦੀ ਦੇ ਕਿਨਾਰੇ ਹੋਏ ਇਸ ਜੰਗ ਵਿਚ ਭਾਈ ਜੀਵਨ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਦੁਸ਼ਮਣਾਂ ਨਾਲ ਅਤ ਬਹਾਦਰੀ ਸਹਿਤ ਲੋਹਾ ਲਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ। ਜਦ ਗੁਰੂ ਗੋਬਿੰਦ ਸਿੰਘ ਸਾਹਿਬ ਸਰਸਾ ਪਾਰ ਕਰਕੇ ਪਾਰਲੇ ਕੰਢੇ ਪੁੱਜੇ ਤਦੋਂ ਤੇਜ਼ੀ ਨਾਲ ਤੁਰਿਆ ਜਾਂਦਾ ਇੱਕ ਆਦਮੀ ਆਪ ਜੀ ਨੂੰ ਨਮਸਕਾਰ ਕਰ ਸਤਿਗੁਰੂ ਜੀ ਦੇ ਘੋੜੇ ਅੱਗੇ ਆ ਖਲੋਤਾ। ਸਾਹਿਬ ਮੈਂ ਘੋੜਾ ਰੋਕਿਆ, ਪੁੱਛਿਆ ਭਲਿਆ ਕਿਸ ਕਾਰਨ ਸਾਡਾ ਰਾਹ ਰੋਕਿਆ ਹੈ। ਉਸ ਨੇ ਮੁੜ ਸਿਰ ਨਵਾ ਕੇ ਬੇਨਤੀ ਕੀਤੀ ਕਿ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜੀਓ, ਮੈਂ ਇੱਕ ਸਰਕਾਰੀ ਅਹਿਲਕਾਰ ਹਾਂ ਔਰ ਸਰਕਾਰੀ ਸੰਦੇਸ਼ਾ ਲੈ ਕੇ ਜਾ ਰਿਹਾ ਹਾਂ ਜੋ ਮੈਂ ਤੁਰਕ ਦਲ ਨੂੰ ਜਾ ਕੇ ਦੇਣਾ ਹੈ। ਔਰ ਇਹ ਸੁਨੇਹਾ ਇਹ ਹੈ ਕਿ ਜੋ ਮੁਗਲ ਫੌਜਦਾਰਾਂ ਅਤੇ ਪਹਾੜੀ ਰਾਜਿਆਂ ਨੇ ਦਿੱਲੀ ਤੋਂ ਹੋਰ ਫੌਜੀ ਸਹਾਇਤਾ ਆਪ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਮੰਗੀ ਸੀ ਉਹ ਰੋਪੜ ਵਾਲੇ ਪਾਸੇ ਤੋਂ ਸਰਹੰਦੀ ਅਤੇ ਮਲੇਰਕੋਟਲਿਆਂ ਦੀ ਤਾਜ਼ਾ ਦਮ ਫੌਜ ਬਹੁਤ ਵੱਡੀ ਗਿਣਤੀ ਵਿਚ ਅਨੰਦਪੁਰ ਸਾਹਿਬ ਵੱਲ ਆ ਰਹੀ ਹੈ। ਇੱਕ ਤਾਂ ਉਹ ਤਾਜ਼ਾ ਦਮ ਫੌਜ ਹੈ, ਦੂਜਾ ਉਨ੍ਹਾਂ ਪਾਸ ਲੜਾਈ ਲਈ ਬੇਉੜਕਾ ਸਾਜੋ ਸਮਾਨ ਹੈ। ਇਸ ਲਈ ਆਪ ਜੀ ਦੇ ਚਰਨਾਂ ਵਿਚ ਮੇਰੀ ਬੇਨਤੀ ਹੈ ਕਿ ਆਪ ਜੀ ਆਪਣੀ ਸੁਰੱਖਿਆ ਦਾ ਜਲਦੀ ਤੋਂ ਜਲਦੀ ਕੋਈ ਪ੍ਰਬੰਧ ਕਰ ਲਓ। ਮੈਂ ਸਰਕਾਰੀ ਨੌਕਰਾਂ, ਮੇਰੀ ਬੇਵਸੀ ਹੈ, ਮੈਂ ਇਹ ਸੰਦੇਸ਼ਾ ਤੁਰਕ ਸੈਨਾ ਨੂੰ ਪਹੁੰਚਾਉਣਾ ਹੈ, ਪਰ ਹਾਂ ਮੈਂ ਆਪ ਜੀ ਦਾ ਦਾਸ, ਆਪ ਜੀ ਦੇ ਨਿਸ਼ਾਨੇ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ, ਸੋ ਮੈਨੂੰ ਖਿਮਾ ਕਰਨੀ, ਤੁਸੀਂ ਮੇਰੇ ਤੇ ਵੀ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰਾਂ ਸੰਦੇਸ਼ਾ ਦੇਣ ਵਾਲੇ ਏਲਚੀ ਨੂੰ ਅਸੀਸ ਦਿੱਤੀ ਕਿ ਵਾਹਿਗੁਰੂ ਤੇਰਾ ਭਲਾ ਕਰੇ। ਗੁਰ ਅਸੀਸ ਪ੍ਰਾਪਤ ਕਰ ਏਲਚੀ ਸਾਹਿਬਾਂ ਨੂੰ ਸੀਸ ਝੁਕਾ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਸੂਈਏ ਦੀ ਇਹ ਖਬਰ ਸੁਣ ਕੇ ਗੁਰਦੇਵ ਜੀ ਨੇ ਹੁਣ ਮਹਿਸੂਸ ਕੀਤਾ ਕਿ ਅਗਲਾ ਰਸਤਾ ਹੁਣ ਸੁਰੱਖਿਅਤ ਨਹੀਂ ਹੈ, ਸੋ ਕਿਸੇ ਵੀ ਸੰਭਾਵੀ ਨੁਕਸਾਨ ਨੂੰ ਹੋਰ ਘੱਟ ਕਰਨ ਲਈ ਸਤਿਗੁਰੂ ਜੀ ਨੇ ਬਾਕੀ ਬਚੇ ਸਿੰਘਾਂ ਨੂੰ ਵੱਖਰੋ ਵੱਖਰੇ ਰਸਤਿਆਂ ਰਾਹੀਂ ਕੋਟਲਾ ਨਿਹੰਗ ਖਾਂ ਪੁੱਜਣ ਦੀ ਸਾਰੀ ਤਰਕੀਬ ਸਮਝਾ ਦਿੱਤੀ। ਗੁਰੂ ਹੁਕਮ ਪਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਅਤੇ 100 ਕੁ ਸਿੰਘਾਂ ਦਾ ਜਥਾ ਰੋਪੜ ਵਾਲੇ ਪਾਸੇ ਰਾਹੀਂ ਆਪਣੀ ਅਗਲੀ ਮੰਜ਼ਿਲ ਵੱਲ ਟੁਰ ਪਿਆ। ਰੋਪੜ ਦੇ ਪਠਾਣਾ ਅਤੇ ਮਲਕਪੁਰ ਦੇ ਸੈਯਦਾਂ ਨੂੰ ਗੁਰੂ ਸਾਹਿਬ ਦੇ ਇਸ ਪਾਸੇ ਆਉਣ ਦੀ ਵੀ ਭਿਣਕ ਲੱਗ ਚੁੱਕੀ ਸੀ, ਜਿਸ ਕਰਕੇ ਉਹ ਵੀ ਰਸਤਾ ਰੋਕੀ ਖੜੇ ਸਨ। ਸਿੰਘਾਂ ਦੀ ਮਲਕਪੁਰ ਰੰਗੜਾਂ ਦੇ ਮੈਦਾਨ ਵਿਚ ਇਨ੍ਹਾਂ ਰੰਗੜਾਂ ਦੇ ਨਾਲ ਸਖ਼ਤ ਮੁੱਠਭੇੜ ਹੋਈ, ਜਿਸ ਵਿਚ ਸਿੰਘ ਦੁਸ਼ਮਣਾਂ ਉਪਰ ਭਾਰੂ ਪੈ ਗਏ ਅਤੇ ਉਨ੍ਹਾਂ ਨੂੰ ਭਜਾ ਦਿੱਤਾ। ਪਰ ਇਸ ਗਹਿ ਗੱਚ ਮੁੱਠਭੇੜ ਵਿਚ ਭਾਈ ਬਚਿੱਤਰ ਸਿੰਘ ਜੀ ਬਹੁਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਬਾਬਾ ਅਜੀਤ ਸਿੰਘ ਜੀ ਬਾਕੀ ਬਚਦੇ ਸਿੰਘਾਂ ਨਾਲ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਨੂੰ ਨਾਲ ਲੈ ਕੇ ਭਾਈ ਨਿਹੰਗ ਖਾਂ ਦੀ ਹਵੇਲੀ ਵਿਚ ਸਤਿਗੁਰੂ ਜੀ ਨੂੰ ਆ ਮਿਲੇ, ਜਿੱਥੇ ਗੁਰਦੇਵ ਜੀ ਉਨ੍ਹਾਂ ਦੀ ਪਹਿਲੋਂ ਹੀ ਉਡੀਕ ਕਰ ਰਹੇ ਸਨ।